ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾ ਸ੍ਰੀ ਰਾਗ ਦੇ ਅੰਦਰ ਬਿਰਧ ਬਾਬਾ ਧਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਮਹਾਨ ਵਾਕ, ਜੋ ਮੰਗਲਾ ਚਰਨ ਦੇ ਨਾਲ ਆਰੰਭ ਹੁੰਦਾ ਤੇ ਧਨਾ ਸ੍ਰੀ ਰਾਗ ਚਾਰ ਤਾਲਾਂ ਵਿੱਚ ਘਰ ਚੌਥਾ, ਉਹ ਸ਼ਕਤੀ ਵਾਹਿਦ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾ ਸੋ ਰਿਹਾ, ਉਹ ਸਤ ਸਰੂਪ ਹੈ, ਸਾਰਾ ਗਿਆਨ ਉਸੇ ਤੋਂ ਆਉਂਦਾ, ਉਹ ਗੁਰੂ ਹੈ, ਔਰ ਪ੍ਰਸਾਦ ਉਹ ਬਖਸ਼ਿੰਦ ਹੈ, ਬਖਸ਼ਿਸ਼ ਹੈ, ਕਰੀਮ ਹੈ, ਰਹੀਮ ਹੈ। ਸ਼ਬਦ ਦੇ ਜਿਹੜਾ ਭਾਵ ਹੈ ਉਹਨੂੰ ਮੈਂ ਥੋੜਾ ਜਿਹਾ ਵਿਸਥਾਰ ਰੂਪ ਵਿੱਚ ਆਪ ਜੀ ਦੇ ਸਾਹਮਣੇ ਰੱਖਾਂ। ਬਾਹਰ ਦੀ ਦੁਨੀਆ ਵਿੱਚ ਮਨੁੱਖ ਦੇ ਜੀਵਨ ਦਾ ਲਕਸ਼ ਤੇ ਧਨ ਹੈ ਔਰ ਹੋਣਾ ਚਾਹੀਦਾ, ਕਿਉਂਕਿ ਬਾਹਰ ਦਾ ਜੀਵਨ ਧਨ ਤੇ ਖੜਾ ਹੈ। ਬਾਹਰੋਂ ਕੁਛ ਵੀ ਚਾਹੀਦਾ ਧਨ ਤੋਂ ਬਿਨਾਂ ਨਹੀਂ ਮਿਲਦਾ, ਲੇਕਿਨ ਧਨ ਕਮਾਉਣ ਦੇ ਤਰੀਕੇ ਇੱਕ ਨਹੀਂ ਹੈ, ਹਜ਼ਾਰਾਂ ਤਰੀਕੇ ਨੇ। ਪ੍ਰਥਮ ਖੇਤੀਬਾੜੀ, ਇਹ ਵੀ ਸੈਂਕੜੇ ਕਿਸਮਾਂ ਦੀ ਹੈ, ਕੋਈ ਫਲ ਬੀਜਦਾ, ਕੋਈ ਫੁੱਲ ਬੀਜਦਾ, ਕੋਈ ਸਾਗ ਸਬਜ਼ੀਆਂ ਬੀਜਦਾ, ਕੋਈ ਅੰਨ ਬੀਜਦਾ, ਔਰ ਇਹ ਇਸ ਤਰੀਕੇ ਨਾਲ ਸਾਰੀ ਦੁਨੀਆ ਵਿੱਚ ਹਜ਼ਾਰਾਂ ਤਰ੍ਹਾਂ ਦੀ ਖੇਤੀ ਹੈ। ਚਾਹੇ ਕੋਈ ਫੁੱਲ ਬੀਜਦਾ ਜਾਂ ਫਲ, ਸਾਗ ਬੀਜਦਾ ਜਾਂ ਸਬਜ਼ੀ ਜਾਂ ਅੰਨ, ਮਨੋਰਥ ਹੈ ਧਨ, ਧਨ ਮਿਲਣਾ ਚਾਹੀਦਾ। ਇਸ ਤੋਂ ਬਾਅਦ ਹੈ ਵਪਾਰ। ਵਪਾਰ ਵੀ ਹਜ਼ਾਰਾਂ ਕਿਸਮਾਂ ਦਾ ਹੈ, ਕੋਈ ਕਿਸੇ ਵਸਤੂ ਦਾ ਵਪਾਰ ਕਰਦਾ, ਕੋਈ ਕਿਸੇ ਵਸਤੂ ਦਾ, ਇੱਕ ਚੀਜ਼ ਤੇ ਹੈ ਨਹੀਂ। ਹਜ਼ਾਰਾਂ ਕਿਸਮਾਂ ਦੇ ਬਿਜ਼ਨਸਮੈਨ ਨੇ, ਵਪਾਰੀ ਨੇ, ਭਾਵੇਂ ਵਪਾਰ ਦੀ ਹਜ਼ਾਰਾਂ ਕਿਸਮਾਂ ਹੋਵਨ, ਮਨੋਰਥ ਇੱਕੋ ਹੀ ਹੈ, ਧਨ, ਧਨ ਮਿਲਣਾ ਚਾਹੀਦਾ। ਫਿਰ ਇੱਕ ਤੀਸਰਾ ਤਰੀਕਾ ਹੈ ਨੌਕਰੀ, ਸਰਵਿਸ। ਇਹ ਨੌਕਰੀਆਂ ਵੀ ਹਜ਼ਾਰਾਂ ਕਿਸਮਾਂ ਦੀਆਂ, ਕੋਈ ਇੱਕ ਕਿਸਮ ਨਹੀਂ, ਇੱਕ ਢੰਗ ਨਹੀਂ। ਕੋਈ ਕਿਧਰੇ ਨੌਕਰੀ ਕਰਦਾ, ਕੋਈ ਕਿਧਰੇ ਕਰਦਾ, ਕੋਈ ਕਿਧਰੇ ਕਰਦਾ। ਭਾਵੇਂ ਨੌਕਰੀਆਂ ਹਜ਼ਾਰਾਂ ਕਿਸਮਾਂ ਦੀਆਂ ਨੇ, ਮਨੋਰਥ ਇੱਕੋ ਹੀ ਹੈ, ਧਨ। ਇੱਕ ਚੌਥਾ ਤਰੀਕਾ ਵੀ ਹੈ, ਭਿਕਸ਼ਾ ਮੰਗਣਾ, ਮੰਗਣਾ। ਸਾਰੀ ਦੁਨੀਆ ਵਿੱਚ ਮੰਗਤੇ ਮੌਜੂਦ ਨੇ, ਵਪਾਰੀਆਂ ਵਿੱਚ ਵੱਡੇ ਵਪਾਰੀ ਆਉਂਦੇ ਨੇ, ਬਹੁਤ ਅਮੀਰ ਛੋਟੇ ਆਉਂਦੇ ਨੇ, ਜ਼ਮੀਨਦਾਰਾਂ ਚ ਵੱਡੇ ਜ਼ਮੀਨਦਾਰ ਆਉਂਦੇ ਨੇ, ਬਹੁਤ ਅਮੀਰ ਛੋਟੇ ਵੀ ਆਉਂਦੇ। ਨੌਕਰ ਪੇਸ਼ਾ ਵਿੱਚ ਵੀ ਕੋਈ ਉੱਚੇ ਰੁਤਬੇ ਦੇ ਹੁੰਦੇ ਨੇ, ਬੜੇ ਅਮੀਰ, ਪਰ ਕੁਝ ਛੋਟੀਆਂ ਅਹੁਦਿਆਂ ਤੇ ਵੀ ਆਉਂਦੇ ਨੇ। ਮੰਗਤਿਆਂ ਵਿੱਚ ਵੀ ਕੋਈ ਬਹੁਤ ਵੱਡੇ ਮੰਗਤੇ ਆਉਂਦੇ ਨੇ, ਲੱਖਾਂ ਪਤੀ, ਕਰੋੜਾਂ ਪਤੀ, ਪਰ ਕੋਈ ਛੋਟੇ ਮੰਗਤੇ। ਭਾਵੇਂ ਮੰਗਣ ਦੇ ਹਜ਼ਾਰਾਂ ਤਰੀਕੇ ਨੇ, ਮਨੋਰਥ ਇੱਕੋ ਹੀ ਹੈ, ਧਨ, ਧਨ, ਧਨ। ਮਨੁੱਖ ਇਹਨਾਂ ਚਾਰ ਤਰੀਕਿਆਂ ਨਾਲ ਪ੍ਰਾਪਤ ਕਰਦਾ, ਖੇਤੀਬਾੜੀ ਕਰਕੇ, ਵਪਾਰ ਕਰਕੇ, ਨੌਕਰੀ ਚਾਕਰੀ ਕਰਕੇ, ਜਾਂ ਮੰਗ ਕੇ। ਮੰਗਤਿਆਂ ਦੇ ਸੰਬੰਧ ਵਿੱਚ ਮੈਨੂੰ ਇੱਕ ਕਿਤਾਬ ਪੜ੍ਹਨ ਨੂੰ ਮਿਲੀ ਸੀ, ਉਸ ਤੋਂ ਮੈਨੂੰ ਬੋਧ ਹੋਇਆ, ਨਹੀਂ ਤੇ ਮੈਨੂੰ ਪਤਾ ਨਹੀਂ ਸੀ। ਬਹੁਤ ਸਾਰੇ ਮੰਗਤਿਆਂ ਦੇ ਨਾਮ ਦਰਜ ਸਨ, ਮਰਨ ਤੋਂ ਬਾਅਦ ਕਮ ਸੇ ਕਮ 10-10 ਬੈਂਕਾਂ ਵਿੱਚ ਉਹਨਾਂ ਦੇ ਲੱਖਾਂ ਰੁਪਏ ਪਏ, ਲੇਕਿਨ ਚੌਕ ਤੇ ਬੈਠ ਕੇ ਭਿਕਸ਼ਾ ਮੰਗਦੇ ਰਹੇ। ਵੱਡੇ ਮੰਗਤੇ ਵੀ ਨੇ ਔਰ ਉਹਨਾਂ ਦਾ ਮੰਗਣ ਦਾ ਤਰੀਕਾ ਵੀ ਬੜਾ ਮਹਾਨ, ਉਹਨਾਂ ਦੇ ਅੰਡਰ ਵੀ ਕਈ ਮੰਗਤੇ ਕੰਮ ਕਰਦੇ ਨੇ। ਤਾਂ ਮੈਂ ਅਰਜ਼ ਕਰਾਂ ਕਿ ਚਾਰ ਤਰੀਕੇ ਨੇ ਧਨ ਕਮਾਉਣ ਦੇ, ਖੇਤੀਬਾੜੀ, ਵਪਾਰ, ਨੌਕਰੀ ਚ ਨਾਮ ਪ੍ਰਾਪਤ ਕਰਨ ਦੇ, ਪ੍ਰਭੂ ਨਾਲ ਜੁੜਨ ਦੇ ਵੀ ਚਾਰ ਤਰੀਕੇ ਨੇ। ਪ੍ਰਚਲਿਤ ਪ੍ਰਾਚੀਨ ਕਾਲ ਤੋਂ ਤਿੰਨ ਹੀ ਸਨ, ਗੁਰੂ ਨਾਨਕ ਦੇ ਨਾਲ ਚੌਥਾ ਆਰੰਭ ਹੋਇਆ, ਪਹਿਲੇ ਤਿੰਨ ਹੀ ਸਨ। ਉਹਨਾਂ ਨੂੰ ਕਹਿੰਦੇ ਨੇ, ਉਹਨਾਂ ਤਿੰਨਾਂ ਦਾ ਨਾਂ ਕਰਮ ਯੋਗ, ਗਿਆਨ ਯੋਗ, ਫਿਰ ਭਗਤੀ ਯੋਗ। ਇਹ ਤਿੰਨ ਤਰੀਕੇ, ਕਰਮ ਯੋਗ, ਗਿਆਨ ਯੋਗ, ਭਗਤੀ ਯੋਗ, ਜੁੜਨਾ ਹੈ ਪ੍ਰਭੂ ਨਾਲ ਕਰਮ ਕਰ ਕਰਕੇ, ਪ੍ਰਾਪਤ ਕਰਨਾ ਹੈ ਭਗਵਾਨ ਨੂੰ ਗਿਆਨ ਹਾਸਲ ਕਰਕੇ, ਜੁੜਨਾ ਹੈ ਭਾਗਵਤ ਨਾਲ ਭਗਤੀ ਕਰਕੇ। ਇਹ ਜਿਹੜੇ ਤਿੰਨ ਤਰੀਕੇ ਪ੍ਰਚਲਿਤ ਹੋਏ ਆਪਣੀ ਹੋਂਦ ਨੂੰ ਵੇਖ ਕੇ, ਕਿਉਂਕਿ ਮਨੁੱਖ ਤਿੰਨਾਂ ਦਾ ਜੋੜ ਹੈ, ਤਨ, ਮਨ, ਆਤਮਾ। ਸਰੀਰ ਕਰਮ ਕਰਦਾ ਹੈ, ਮਨ ਵਿਚਾਰ ਕਰਦਾ ਹੈ, ਆਤਮਾ ਪ੍ਰੇਮ ਰੂਪ ਹੈ। ਆਤਮਾ ਦਾ ਸੁਭਾਅ ਹੀ ਪ੍ਰੇਮ ਰੂਪ ਹੈ, ਉਹ ਪਿਆਰ ਦੀ ਮੂਰਤੀ ਹੈ। ਇਹ ਤਿੰਨ ਤਰੀਕੇ ਮਨੁੱਖ ਨੇ ਅਪਣਾਏ। ਇਹਨਾਂ ਦੇ ਚੋਂ ਵੱਖ ਵੱਖ ਅਵਤਾਰ ਤੇ ਉਹਨਾਂ ਦੀ ਉਮਰ ਵੱਖ ਵੱਖ ਢੰਗ ਨਾਲ ਪ੍ਰਭਾਵਿਤ ਹੋਈ ਹੈ। ਇਹਨੂੰ ਕਿਸੇ ਹੋਰ ਰੂਪ ਵਿੱਚ ਨਾ ਲੈਣਾ ਕਿ ਮੈਂ ਕੋਈ ਕੰਪੇਅਰ ਕਰ ਰਿਹਾ, ਤੁਲਨਾਤਮਕ ਗੱਲ ਕਰ ਰਿਹਾ, ਐਸਾ ਨਹੀਂ। ਹਰ ਅਵਤਾਰੀ ਪੁਰਸ਼ ਸਮੇਂ ਦੀ ਲੋੜ ਦੇ ਮੁਤਾਬਕ ਮਨੁੱਖਤਾ ਦੀ ਝੋਲੀ ਵਿੱਚ ਪਾਉਂਦਾ ਹੈ। ਜੈਸੇ ਘਰ ਵਿੱਚ ਮਾਸੂਮ ਬੱਚਾ 3-4 ਸਾਲ ਦਾ, ਉਹਦੀਆਂ ਲੋੜਾਂ ਕੁਝ ਹੋਰ ਨੇ। ਫਿਰ ਜਵਾਨ ਹੈ ਘਰ ਵਿੱਚ 20-25 ਸਾਲ ਦਾ, ਉਹਦੀਆਂ ਲੋੜਾਂ ਕੁਝ ਹੋਰ ਨੇ। ਫਿਰ ਸਮੁੱਚੇ ਪਰਿਵਾਰ ਵਿੱਚ ਇੱਕ ਬੁੱਢਾ ਹੈ, ਬਹੁਤ ਬਿਰਧ ਹੈ, ਉਹਦੀਆਂ ਲੋੜਾਂ ਕੁਝ ਹੋਰ ਨੇ। ਇੱਕੋ ਹੀ ਪਰਿਵਾਰ ਵਿੱਚ ਵੱਖ ਵੱਖ ਲੋੜਾਂ ਵਾਲੇ ਮਨੁੱਖ ਰਹਿ ਰਹੇ ਨੇ, ਬੱਚਾ ਹੈ, ਜਵਾਨ ਹੈ, ਬੁੱਢਾ ਹੈ। ਸੰਸਾਰ ਦੇ ਵਿੱਚ ਵੀ ਵੱਖ ਵੱਖ ਸੁਭਾਅ ਦੇ ਮਨੁੱਖ ਨੇ, ਬਹੁ ਗਿਣਤੀ ਦੇ ਜਿਸ ਸੁਭਾਅ ਦੇ ਮਨੁੱਖ ਆਉਂਦੇ ਨੇ ਅਵਤਾਰ, ਫਿਰ ਉਹਨਾਂ ਦੀ ਲੋੜ ਦੇ ਮੁਤਾਬਕ ਉਹਨਾਂ ਦੀ ਝੋਲੀ ਵਿੱਚ ਸਾਧਨਾ ਪਾਉਂਦੇ ਨੇ, ਕਿਰਿਆ ਪਾਉਂਦੇ ਨੇ। ਧਿਆਨਪੂਰਵਕ ਸਰਵਣ ਕਰਨਾ, ਬਹੁਤ ਸਾਰੇ ਵਿਦਵਾਨਾਂ ਦਾ ਧਾਰਮਿਕ ਤੇ ਕੁਛ ਅਧਾਰਮਿਕ, ਉਹ ਕਰਮ ਤੇ ਜ਼ੋਰ ਦਿੰਦੇ, ਬਸ ਕਰਮ, ਜੋ ਕੁਛ ਵੀ ਹਾਸਲ ਕਰ ਸਕਦੇ ਹਾਂ ਕਰਮ ਕਰਕੇ। ਜੇ ਕਰਮ ਕਰ ਕਰਕੇ ਅਸੀਂ ਸੰਸਾਰ ਵਿੱਚੋਂ ਧਨ ਪ੍ਰਾਪਤ ਕਰ ਸਕਦੇ ਹਾਂ, ਤਾਂ ਕਰਮ ਕਰ ਕਰਕੇ ਅਸੀਂ ਧਰਮ ਵੀ ਪ੍ਰਾਪਤ ਕਰ ਸਕਦੇ ਹਾਂ। ਉਹਨਾਂ ਦੀ ਸਾਰੀ ਧਾਰਮਿਕ ਸਾਧਨਾ ਕਰਮ ਤੇ ਕੜੀ, ਕਰਮ ਸਰੀਰ ਕਰਦਾ ਹੈ, ਵਿਚਾਰ ਮਨ ਕਰਦਾ ਹੈ, ਪ੍ਰੇਮ ਭਾਵਨਾ ਆਤਮਾ ਦੇ ਤਲ ਦੀ ਗੱਲ ਹੈ। ਇਸ ਤੋਂ ਈਸਾਈ ਜਗਤ ਬਹੁਤ ਪ੍ਰਭਾਵਿਤ ਹੋਇਆ ਔਰ ਸਾਰੀ ਦੁਨੀਆਂ ਵਿੱਚ ਅਗਰ ਈਸਾਈਆਂ ਦਾ ਪ੍ਰਭਾਵ ਪੈ ਗਿਆ ਬਹੁਤ ਔਰ ਇਹ ਦੁਨੀਆਂ ਦੀ ਸਭ ਤੋਂ ਵੱਡੀ ਗਿਣਤੀ ਨੇ ਤਾਂ ਮੈਜ਼ ਇਸ ਕਰਕੇ ਕਰਮ ਪ੍ਰਧਾਨ ਰੋਗੀ ਕੋਲ ਹੋਸਪਿਟਲ ਲੈ ਜਾਣਾ ਹੈ, ਭੁੱਖੇ ਕੋਲ ਅੰਨ ਲੈ ਜਾਣਾ ਹੈ, ਨੰਗੇ ਕੋਲ ਕੱਪੜੇ ਲੈ ਜਾਣੇ ਨੇ, ਅਨਪੜ੍ਹ ਦੇ ਕੋਲੋਂ ਸਕੂਲ ਤੇ ਵਿਦਿਆਲੇ ਲੈ ਜਾਣੇ ਨੇ। ਜੋ ਮਨੁੱਖਤਾ ਦੀ ਲੋੜ ਹੈ ਉਹ ਉਹਦੀ ਝੋਲੀ ਵਿੱਚ ਪਾਈ ਹੈ। ਕਰਮ ਸਾਰਾ ਸੇਵਾ ਤੇ ਖੜਾ, ਇਸੇ ਨਾਲ ਹੀ ਪ੍ਰਭੂ ਮਿਲ ਜਾਏ, ਇਸੇ ਨਾਲ ਹੀ ਪਰਮਾਤਮਾ ਮਿਲ ਜਾਏ। ਸਰੀਰ ਉੱਪਰ ਉੱਪਰ ਹੈ, ਮਨ ਥੱਲੇ, ਆਤਮਾ ਔਰ ਥੱਲੇ ਹੈ। ਤੋ ਕਰਮ ਅਸਥੂਲ ਕਿਰਿਆ, ਮੋਟੀ ਕਿਰਿਆ। ਯੂਰਪ, ਅਮੈਰੀਕਾ, ਕੈਨੇਡਾ ਭੌਤਿਕਵਾਦੀ ਦੇਸ਼ ਨੇ ਔਰ ਉਹਨਾਂ ਨੇ ਕਰਮ ਕਰ ਕਰਕੇ ਅਪਾਰ ਸੰਪਦਾ ਪ੍ਰਾਪਤ ਕੀਤੀ ਹੈ। ਦੁਨੀਆ ਦਾ ਚੋਟੀ ਦਾ ਧਨਵਾਨ ਦੇਸ਼ ਅਮੈਰੀਕਾ ਕਰਮ ਕਰ ਕਰਕੇ, ਬੜੀ ਮਿਹਨਤ, ਬਹੁਤ ਮਿਹਨਤ। ਇੱਕ ਛੋਟਾ ਜਿਹਾ ਬੈਗ ਹੋਵੇ ਇੱਥੇ ਭਾਰਤ ਵਿੱਚ ਹਿੰਦੁਸਤਾਨੀ ਕੁਲੀ ਨੂੰ ਲੱਭਦਾ ਹੈ, ਉਹ ਦੋ ਦੋ ਟੈਚੀ ਆਪ ਹੀ ਚੁੱਕਦੇ ਨੇ। ਕੁਲੀ ਕਿਧਰੇ ਹੈ ਨਹੀਂ, ਕੋਈ ਕਿਧਰੇ ਵੀ ਕਿਸੇ ਏਅਰਪੋਰਟ ਤੇ ਨੇ, ਆਪ ਚੁੱਕਦੇ ਨੇ। ਇੱਥੇ ਘਰ ਦੇ ਵਿੱਚ ਬੁਹਾਰੀ ਜਾਂ ਟੋਇਲਟ ਸਾਫ ਕਰਦੇ ਨੇ ਉਹਨਾਂ ਨੂੰ ਅਸੀਂ ਸ਼ੂਦਰ ਕਹਿ ਦਿੰਦੇ ਹਾਂ, ਜਮਾਦਾਰ ਕਹਿ ਦਿੰਦੇ ਹਾਂ। ਉੱਥੇ ਹਰ ਘਰ ਦੀ ਟੋਇਲਟ ਆਲਟ ਵੀ ਸਾਫ ਕਰਦੇ, ਕੋਈ ਜਮਾਦਾਰ ਨਹੀਂ। ਅਪਾਰ ਮਿਹਨਤ, ਬੜੀ ਕਰੜੀ ਮਿਹਨਤ ਹਰ ਪੱਖ ਤੇ। ਔਰ ਕਰਮ ਕਰਨ ਦੇ ਕੋਈ ਸ਼ਰਮ ਵੀ ਮਹਿਸੂਸ ਨਹੀਂ ਕਰਨੀ ਵੀ ਇਹ ਛੋਟਾ ਕਰਮ ਹੈ ਜਾਂ ਵੱਡਾ ਕਰਮ ਹੈ। ਉਹਨਾਂ ਦੀ ਇਹ ਸੋਚ ਨਹੀਂ, ਛੋਟੇ ਕਰਮ ਨਾਲ ਕੋਈ ਮਨੁੱਖ ਛੋਟਾ ਨਹੀਂ ਹੋ ਜਾਂਦਾ, ਵੱਡੇ ਕਰਮ ਨਾਲ ਕੋਈ ਮਨੁੱਖ ਵੱਡਾ ਨਹੀਂ ਹੋ ਜਾਂਦਾ। ਸਵਾਲ ਇਹ ਹੈ ਕਿੱਥੇ ਕਿਹੜੇ ਕਰਮ ਦੀ ਲੋੜ ਹੈ। ਉਹਨਾਂ ਦਾ ਨਜ਼ਰੀਆ, ਨੁਕਤਾ, ਨਿਗਾਹ ਤੇ ਮੋਟੀ ਗੱਲ ਸੀ, ਉੱਪਰ ਉੱਪਰ ਦੀ ਗੱਲ ਸੀ, ਦੁਨੀਆਂ ਦੀ ਸਮਝ ਵਿੱਚ ਆਈ। ਕੱਲ ਹੀ ਮੈਨੂੰ ਇੱਕ ਸਿੰਘ ਦਾ ਫੋਨ ਆਇਆ ਦਿੱਲੀ ਤੋਂ ਵੀ ਮੇਰਾ ਲੜਕਾ ਹੁਣ ਮੇਰੇ ਨਾਲ ਗੁਰਦੁਆਰੇ ਨਹੀਂ ਜਾਂਦਾ, ਚਰਚ ਜਾਂਦਾ ਹੈ ਤੇ ਕੇਸਾਧਾਰੀ ਖੇਸ ਤੇ ਨਹੀਂ ਕਟਾਏ, ਪਰ ਹੁਣ ਉਹ ਸਵੇਰੇ ਬਾਣੀ ਨਹੀਂ ਪੜਦਾ, ਬਾਈਬਲ ਪੜਦਾ ਹੈ। ਇਹ ਕੱਲ ਹੀ ਫੋਨ ਆਈ, ਮੈਂ ਉਸਨੂੰ ਕਿਹਾ ਅਸਥੂਲ ਕਿਰਿਆ, ਬਾਈਬਲ ਕੋਈ ਬਹੁਤ ਗਹਿਰੀ ਨਹੀਂ ਜਾਂਦੀ, ਲੇਕਿਨ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਕਰਮ ਦੀ ਕੋਈ ਲੋੜ ਨਹੀਂ, ਐਸਾ ਮੈਂ ਨਹੀਂ ਕਹਿ ਰਿਹਾ। ਲੇਕਿਨ ਕਰਮ ਉੱਪਰ ਉੱਪਰ ਦੀ ਗੱਲ ਉਹ ਇਸ ਕਰਮ ਨਾਲ ਹੀ ਪ੍ਰਭਾਵਿਤ ਹੈ। ਦੇਖੋ ਜਿੰਨਾ ਗਰੀਬ ਪਿੰਡਾਂ ਤੱਕ ਵਕਤ ਦੀਆਂ ਹਕੂਮਤਾਂ ਸੜਕ ਨਹੀਂ ਬਣਾ ਸਕੀਆਂ, ਇਹਨਾਂ ਨੇ ਬਣਾਏ। ਜਿੱਥੇ ਜਿੱਥੇ ਗੌਰਮੈਂਟ ਹਾਸਪਿਟਲ ਨਹੀਂ ਖੋਲ ਸਕੀ ਇਹਨਾਂ ਨੇ ਖੋਲਿਆ। ਜਿਨ੍ਹਾਂ ਪਹਾੜੀ ਇਲਾਕਿਆਂ ਚ, ਜੰਗਲੀ ਇਲਾਕਿਆਂ ਚ, ਹਰ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਵਿਚ ਹਕੂਮਤਾਂ ਨੇ ਸਕੂਲ ਨਹੀਂ ਬਣਾਏ, ਇਹਨਾਂ ਨੇ ਬਣਾ ਦਿੱਤੇ। ਔਰ ਇਹ ਭੁੱਖੇ ਕੋਲ ਅੰਨ ਲੈ ਗਏ ਨੇ, ਨੰਗੇ ਕੋਲ ਕੱਪੜੇ ਲੈ ਗਏ ਨੇ। ਏਸ਼ੀਆ, ਅਫਰੀਕਾ ਬੜਾ ਪ੍ਰਭਾਵਿਤ, ਅਫਰੀਕਾ ਤੇ ਇੰਜ ਕਹਿ ਲਓ 90% ਕ੍ਰਿਸਚਨ ਹੋ ਗਏ, ਏਸ਼ੀਆ ਦੇ ਵਿਚ ਵੀ ਪ੍ਰਭਾਵ, ਗਰੀਬ ਦੇਸ਼ਾਂ ਦੇ ਵਿਚ ਪ੍ਰਭਾਵ ਹੈ। ਹੁਣ ਯੂਰਪ ਦੇ ਵਿਚ, ਅਮੈਰੀਕਾ ਦੇ ਵਿਚ ਪ੍ਰਭਾਵ ਘਟ ਗਿਆ। ਕਿਉਂ? ਉੱਥੇ ਹੁਣ ਸਭ ਕੁਝ ਮੌਜੂਦ ਹੈ, سب کچھ موجود ہے. غریبی مٹ گئی تو چرچ اتھے سننے ہو گئے نے, کوئی بائبل نہیں پڑھتا, عیسائی دھرم اتھے کمزور ہو گیا. پر جتنا عیسائی دھرم امیر دیشاں چ کمزور ہوا اتنا ہی غریب دیشاں دے بلوان ہو گیا اور ہوندا جا رہا ہے. انہوں نے دھرم نو کرم تے کھڑا کیتا ہے, کرم سیوا سیوا تے کھڑا کیتا. یہ ایک تجربہ عیسیٰ دوارا عیسائیاں نے کیتا ہے, بڑا کامیاب رہا ہے اور ادھی تو زیادہ دنیا انہوں نے عیسائی بنائی. ناگالینڈ, میزورم, تریپورا, میگھالیا, ارناچل, ادھر ہندوستان دے آسام دے پہاڑی علاقے اج سب کرسچن ہیں, سب ہندو سن اج کرسچن ہیں, سارے دے سارے عیسائی بن گئے. کارن کرم ہی پردھان ہے, سیوا ہی پردھان ہے, باقی گل چھڈو. تو اس کرم دے نال کنورٹ کیتا جا سکتا ہے, اگلے نو بدلیا جا سکتا ہے. ساری سادھنا انہاں دے کرم تے رہی ہے. بھارت وچ ہزاراں سال پہلے رشی منیا نے, کچھ اوتاری پرشاں نے تجربہ کیتا گیان یوگ. یہ دے پتنجلی, گوتم رشی تے مہاتما گوتم بدھ. گوتم رشی الگ ہویا ہے, گوتم بدھ الگ ہے. چھ شاستراں دے چو نیائے شاستر گوتم رشی دا لکھے آیا ہے. مہاتما بدھ او دے نال بودھ دھرم دا جنم ہویا ہے, او اوتار شرینی دے چ گنیا جاندا ہے. انہاں نے گیان یوگ دا تجربہ کیتا, وچار کر کر کے اتنے گہرے چلے جانا ہے, اتنے گہرے چلا جانا ہے کہ وچار نرنکار دے در نو چھو لین. پھر اتھے وچاراں نو چھڑ دئیے تے اس نرنجنی جوت نو پراپت کر لئیے. یہ ذرا کرم یوگ تا گہری سادھنا سی, لیکن پھر بھی دنیا پتنجلی تو, گورکھ تو, مہاتما بدھ تو اور گوتم رشی تو پربھاوت ہوئی. دنیا پربھاوت ہوئی, پربھاوت ضرور ہوئی, بڑی دنیا پربھاوت ہوئی, لیکن یہ پربھاؤ ٹک نہ سکے. یوگ مت قریباً قریباً ختم ہو گیا, بودھ مت بھارت تو رخصت ہو گیا. ذرا گہری سادھنا سی, گہری سادھنا سی. میں ایک دفعہ پھر کہہ رہا ہوں, میں کسی نو غلط نہیں ثابت کر رہا, صحیح نہیں. نہ کوئی میں عیسیٰ بارے کہہ رہا ہوں, نہ کوئی مہاتما بدھ, سوامی مہاویر, پتنجلی یا رشی گوتم رشی بارے میں کہہ رہا ہوں. وقت دی لوڑ دے مطابق انہوں نے زور گیان سادھنا دے دیتا. یوگیاں دی دنیا چ اور بودھ بھکشواں دی دنیا چ کوئی سیوا لئی تھا نہیں. کسے مریض کول جانا ہے دوائی لے کے, کسے ننگے کول جانا ہے کپڑے لے کے. کرم نو تے انہاں نے چھڈ ہی دیتا. ایک پاس اپجیب کا تے چاہی دی سی, کوئی نہیں بھکشو بن کے پوری کر, مانگ کے پوری کر, بھکشا مانگ لیا. کرم نہیں کرنا, ਪਰ ਦੇਖਿਆ ਜਾਏ ਭਿਕਸ਼ਾ ਮੰਗਣਾ ਵੀ ਇੱਕ ਕਰਮ ਹੈ, ਉਹਦੇ ਵਾਸਤੇ ਵੀ ਸਮਾਂ ਚਾਹੀਦਾ, ਮਿਹਨਤ ਤੇ ਲੱਗਦੀ ਉਹਦੇ ਵਿੱਚ ਵੀ। ਪਰ ਸਾਰਾ ਜ਼ੋਰ ਗਿਆਨ ਯੋਗ ਤੇ ਦਿੱਤਾ, ਗਿਆਨ ਸਾਧਨਾ ਤੇ। ਕਰਮ ਸਾਧਨਾ ਪ੍ਰਧਾਨ ਰਹੀ ਈਸਾਈਆਂ ਵਿੱਚ ਅਜੇ ਤੱਕ ਹੈ, ਗਿਆਨ ਸਾਧਨਾ ਕੁਝ ਸਮੇਂ ਤੱਕ ਭਾਰਤ ਵਿੱਚ ਪ੍ਰਧਾਨ ਰਹੀ, ਖੋ ਗਈ, ਖੋ ਗਈ, ਟਿਕ ਨਹੀਂ ਸਕੇ। ਇਤਨੇ ਗਹਿਰੇ ਮਨੁੱਖ ਆਉਂਦੇ ਨੇ, ਇਤਨੇ ਗਹਿਰਾਈ ਵਾਲੇ ਮਨੁੱਖ ਆਉਂਦੇ ਨੇ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਦੋ ਮਨੁੱਖ ਇਹਨਾਂ ਨੂੰ ਸਾਰਾ ਜਗਤ ਨਹੀਂ ਸਮਝ ਸਕਿਆ, ਇੱਕ ਮਹਾਤਮਾ ਬੁੱਧ, ਇੱਕ ਗੁਰੂ ਨਾਨਕ। ਉਹ ਇੰਜ ਕਹਿੰਦਾ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੈਂ, ਝੂਠਿਆਂ ਦੀ ਮਹਿਫਿਲ ਵਿੱਚ ਗੌਤਮ ਰਿਸ਼ੀ ਦਾ ਦੀਪਕ ਜਲ ਰਿਹਾ, ਸੱਚ ਦਾ ਦੀਵਾ ਝੂਠਿਆਂ ਦੀ ਮਹਿਫਿਲ ਵਿੱਚ ਜਲ ਰਿਹਾ। ਇਕਬਾਲ ਗੌਤਮ ਬਾਰੇ ਇੰਜ ਕਹਿੰਦਾ ਤੇ ਗੁਰੂ ਨਾਨਕ ਬਾਰੇ ਇੰਜ ਕਹਿੰਦਾ, ਸ਼ਮਾ ਅਕਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ੇ ਰਹਿਮਤ ਹੋਈ ਪਰ ਜ਼ਮੀਂ ਕਾ ਬਿਲ ਨਾ ਸੀ। ਗੌਤਮ ਦਾ ਸੱਚ ਦਾ ਚਿਰਾਗ ਝੂਠਿਆਂ ਦੀ ਮਹਿਫਿਲ ਵਿੱਚ ਜਲ ਰਿਹਾ, ਨਾਨਕ ਦੇ ਸੱਚ ਦਾ ਚਿਰਾਗ ਅੰਧਿਆਂ ਦੀ ਮਹਿਫਿਲ ਵਿੱਚ ਜਲ ਰਿਹਾ। ਉਹ ਇੰਜ ਕਹਿੰਦਾ, ਅੰਧਿਆਂ ਦੀ ਮਹਿਫਿਲ ਵਿੱਚ ਇਹ ਦੋ ਮਨੁੱਖ ਨਹੀਂ ਸਮਝੇ ਗਏ, ਇਹ ਦੋ ਮਨੁੱਖ ਪਕੜ ਦੇ ਚ ਨਹੀਂ ਆਏ। ਮੈਂ ਤੁਹਾਡੇ ਸਾਹਮਣੇ ਖੁਲਾਸਾ ਰੱਖਾਂ, ਈਸਾ ਪਕੜ ਦੇ ਚ ਆ ਗਏ। ਈਸਾ ਤੋਂ ਅੱਜ ਅੱਧੀ ਤੋਂ ਜ਼ਿਆਦਾ ਦੁਨੀਆ ਪ੍ਰਭਾਵਿਤ ਹੈ। ਅਗਰ ਅਵਤਾਰੀ ਪੁਰਸ਼ਾਂ ਦੀ ਕਿਸੇ ਨੇ ਮੁਖਾਲਫਤ ਵੀ ਕੀਤੀ ਹੈ, ਸੂਲੀ ਤੇ ਚਾੜਿਆ ਜਾਂ ਦਿੱਤੀ ਤਵੀ ਤੇ ਬਿਠਾਇਆ, ਤੁਸੀਂ ਦੇਖੋਗੇ ਤੇ ਧਾਰਮਿਕ ਬੰਦੇ ਅੱਗੇ ਨੇ, ਜੋ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਸਨ, ਉਹਨਾਂ ਨੇ ਮੁਖਾਲਫਤ ਕੀਤੀ। ਫਤਵਾ ਕਾਜ਼ੀ ਦਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਨੂੰ ਦੀਵਾਰ ਵਿੱਚ ਚੜ੍ਹਨ ਦਾ ਫਤਵਾ ਤੇ ਕਾਜ਼ੀ ਦਾ ਸੀ। ਕਾਜ਼ੀ ਤੇ ਧਾਰਮਿਕ ਹੁੰਦਾ ਹੈ। ਫਤਵਾ ਕਾਜ਼ੀ ਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਕਤਲ ਕਰਨ ਦਾ, ਸ਼ਹੀਦ ਕਰਨ ਦਾ। ਔਰ ਫਤਵਾ ਕਾਜ਼ੀ ਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਨ ਦਾ, ਵਕਤ ਦੀ ਹਕੂਮਤ ਨਾਲ ਹੈ। ਧਾਰਮਿਕ ਲੋਕਾਂ ਦਾ ਹੀ ਫਤਵਾ ਸੀ, ਸੂਲੀ ਤੇ ਚਾੜਿਆ, ਈਸਾ ਨੂੰ ਜਾਂ ਜ਼ਹਿਰ ਦਾ ਪਿਆਲਾ ਦਿੱਤਾ ਹੈ ਸੁਕਰਾਤ। ਉਹਨਾਂ ਧਾਰਮਿਕ ਲੋਕਾਂ ਨੇ ਤੇ ਵਕਤ ਦੇ ਮੁਨਸਫ ਨੇ ਇਤਨਾ ਆਖਿਆ, ਜਦ ਜ਼ਹਿਰ ਤਿਆਰ ਕਰ ਲਿਆ ਗਿਆ, ਪਿਆਲਾ ਪਕੜਾਉਣ ਲੱਗੇ, ਉਹ ਧਾਰਮਿਕ ਮੁਖੀ ਵੀ ਖੜੇ ਸਨ ਤੇ ਮੁਨਸਫ ਵੀ। ਮੁਨਸਫ ਨੇ ਸੁਕਰਾਤ ਨੂੰ ਆਖਿਆ ਸੀ, ਇੱਕ ਸ਼ਰਤ ਤੇ ਛੋੜ ਸਕਦੇ ਹਾਂ। ਕਿਹੜੀ? ਤੂੰ ਇਹ ਮੁਲਕ ਛੋੜ ਦੇ, ਚਲਾ ਜਾ, ਚਲਾ ਜਾ, ਤੂੰ ਏਥੇਨ ਨੂੰ ਛੋੜ ਦੇ, ਯੂਨਾਨ ਨੂੰ ਛੋੜ ਦੇ। ਇਨ੍ਹਾਂ ਸਾਰੇ ਅਵਤਾਰੀ ਪੁਰਸ਼ਾਂ ਨੂੰ ਜ਼ੋਗ ਕੋਬ ਕਰਨ ਵਿੱਚ ਧਾਰਮਿਕ ਪੇਸ਼ਵਾ, ਧਾਰਮਿਕ ਲੋਕ ਅੱਗੇ ਸਨ। ਕਿਹੜੇ ਧਾਰਮਿਕ ਲੋਕ? ਜਿਨ੍ਹਾਂ ਦੀ ਸੁਰਤ ਰੁਕੀ ਹੋਈ ਸੀ, ਬਸ ਫਿਜ਼ੂਲ ਦੇ ਉਹ ਕਰਮ ਜਿਨ੍ਹਾਂ ਦੇ ਨਾਲ ਕੋਈ ਭਾਵਨਾ ਦੀ ਤੇ ਗਿਆਨ ਦੀ ਜੜ ਨਹੀਂ ਸੀ, ਸੁਰਤ ਰੁਕੀ ਹੋਈ ਸੀ। ਤੇ ਜਿਵੇਂ ਰੁਕਿਆ ਹੋਇਆ ਪਾਣੀ ਮੈਲਾ ਹੋ ਜਾਂਦਾ, ਗਦਲਾ ਹੋ ਜਾਂਦਾ, ਬਦਬੂਦਾਰ ਹੋ ਜਾਂਦਾ, ਇਹ ਧਾਰਮਿਕ ਲੋਕ ਬਹੁਤ ਬਦਬੂਦਾਰ ਹੋ ਗਏ ਸਨ, ਬਹੁਤ ਗੰਦੇ ਹੋ ਗਏ ਸਨ, ਬੜੇ ਕਰੂਪ ਹੋ ਗਏ ਸਨ। ऐसे ऐसे इन्होंने कर्म किए ने जिन्हों वेख के कार्ल मार्कस के उत्ते नास्तिकता पैदा हुई। चर्च के बैठ के पादरी सूद का धंधा करते चर्च के बैठ के मजारा विच बैठ के धागे तवीज बेचते सन और धागे तवीजा से बोली भी लगती सी। भी मैरज करते इस तरीके दे नाल कार्ल मार्कस ने देखा धर्म नहीं है, यह धर्म नहीं है, यह धर्म कमाने का तरीका नहीं है, यह तो एक तरीके का धंधा है। कार्ल मार्कस ने यह देखा कि धर्म के नाते धोखा चल रहा है, यह धर्म के नाते फरेब चल रहे हैं। उसके विचारों का भी बड़ा भारी प्रभाव पाया। अवतारा की मुखालफत कोई आम लोगों ने नहीं की थी, वड़े वड़े धार्मिक लोगों ने की थी। यह भी मैं अर्ज करा उन्होंने तरह तरह के जो है फितवे लाए। तो मैं जो कुछ थोड़े सामने अर्ज कर रहे हैं पहले बयान कर दिता है, वक्त की लोड़ के मुताबिक अवतारा ने मनुख की झोली च पाया है। घर विच तीन तरह के बंदे ने, एक पांच साल का बच्चा, एक बीस साल का नौजवान है, एक अस्सी साल का बुढ़ा है। परिवार के तिना दौड़ा तो अलग 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 अलग, बच्चे की अपनी लौड़ है, जवान की अपनी लौड़ है, बुढ़े की अपनी लौड़ है। यह अवतारी पुरुष देख लेंदे सन मनुखता की लौड़ की है। इस वक्त की कुछ देख है ये मानसिक मंडल नूं तब्दील किया जा सकता है, प्रभु नाल जोड़िया जा सकता है। इस वास्ते मेरी जमीन ने कभी किसी अवतार को गलत नहीं आखिया, महान है, अपने समय के महान है। जिवें वक्त के सिक्के आते हैं ना, वक्त है अंग्रेजों के समय थे करंसी नोट जड़े चलते सन, मैं चार पांच घर च देखे ने पैसे, उन्होंने शौक है दुनिया भर के पुराने करंसी नोट जमा करने का अल्बम बनाया है। ये भी मैं अर्ज करा इस तरह का शौक मैनू भी कभी आता सी, वक वक मुल्कां च गया तो एक एक नोट मैं रख लिया, मैं है ये छाप रहेगी मेरे को। मैं वो अंग्रेजा के जमाने के जड़े नोट देखे, मैं कहूं अज कोई चलाने वास्ते जा रहा है नहीं चलता, सौ दा नोट बड़ा वड्डा नोट है, पांच दा भी है, दो दा भी है, एक दा भी रखे हुए सन। मैं कह अज ते बाजार विच कौड़ियां भी नहीं चलना, नहीं चलना, लेकिन किसे वक्त चल रहे सन। ये नहीं, इस नूं किसे होर रूप विच ना लेना। अवतारां दा सिक्का भी किसे वक्त चलदा सी, लोड़ सी, लोड़ सी। समा बदलता है, जमाना बदलता है, फिर वो सिक्का नहीं चलता, नहीं चलता। यही कारण है कि वक वक अवतार आते रहे, कि जब वो कोई नवा सिक्का चलाते रहे, नवी गल करते रहे, कि पुराने बोसीदा लोग जिन्हों की सुरत रुकी हुई सी वो मुखालफत पे आ। इसे तरह ही हो गया, इसे तरह ही हो गया। ज्ञान योग जरा बारीक किरिया से पतंजलि गौतम ऋषि, गौतम बुद्ध और स्वामी महावीर, यह सिलसिला छेती खो गया भारत देश। महावीर भी ध्यान साधना देते, ज्ञान साधना देते बड़ा बल देते ने। एक अरब की आबादी का यह देश है, जैनी 40 लाख तो ज्यादा नहीं है, कोई वादा नहीं हो सकता। जैनी साधु रेल बस कार दे च नहीं बैठ सकता, पैदल चलेगा। जैनी साधु मंग के खाएगा, भिक्षा मंग। ये गल वखरे, अडंबर जद उन्हों पैदल चलना पैंदा है, पांच दस घर उहदे नाल विचारे पैदल चलते ने, और रस्ते फिर रोटी बनाते उन्हां कोल भिक्षा मंग। अडंबर इंज रचिया है, लेकिन है रेल मोटर दे सफर नहीं करना। जैनी साधु माइक्रोफोन का इस्तेमाल नहीं करता, भई हवा विच जिहड़े सूक्ष्म कीटाणु ने मर जाते हैं। जोधपुर विच श्री गुरु सिंह सभा च एक जैनी साधु, उन्हें बोलना सी दस मिनट लई, उन्हां दे नच जोधपुर आए हुए सन, सिख संतान ने उन्हां दा सन्मान किया। कहिंदे के माइक्रोफोन हटा लो, मैं सिर्फ 20 फुट की दूरी ते ही बैठा होवांगा, मेरे पल्ले ही कुछ नहीं पिया, इन्नी भीड़, माइक्रोफोन है नहीं कि पल्ले नहीं बोलना, माइक्रोफोन तो नहीं बोल। मूंह विच हवा दे जिहड़े कीटाणु ने मर जाणगे, फिर पट्टी भी बंदे ने मूंह ते, बाहर दे कोई सूक्ष्म कीटाणु अंदर ना जा, और कौन दसे उते इतने सूक्ष्म ने, इतने सूक्ष्म ने, पावे पट्टी बनी हुई है दे विचों भी जान, उते इतने सूक्ष्म, अति सूक्ष्म। गर्ज के महाराज भी कहने, जैन मार्ग संयम अत साधन, अति है साधना भी, अति है। गुरु अर्जन देव जी महाराज कहने, जैन मार्ग संयम अत साधन, अति है। गुरमत ते व्यास अत नू नहीं मनते, सतगुरु की बाणी कहती अति हो धक्का खाए, व्यास कहते ना अति सर्वत्र विवर्जते, भोजन कितना भी स्वादी होवे अत ना कर खाण दी। पढ़ना कितना ही चंगा क्यों ना होवे, एक समय पढ़न दी अत ना कर, बोलन दी अत ना कर, चलन दी अत ना कर, अति हो धक्का खाए, अति खुआरी नो जन्म देती है। अति सर्वत्र विवर्जते, अति हो धक्का खाए, पर जैन मार्ग संयम अत साध, बड़े करड़े साध, बड़े करड़े साध। तो ये ज्ञान साधना, ध्यान साधना बहुत लंबे समय तक अपने पैर पसार नहीं सकी, टिका नहीं सकी, जबकि धर्म की प्राप्ति ते ज्ञान साधना नाल है, ध्यान साधना नाल है, पर शरीरक तल तो थले दी गल सी, कि शरीर दी अपनियां लोड़ां वो फिर भिक्षा मंग के पूरी करो। फिर एक तीसरा तजर्बा, उसी भक्ति साधना, प्रेम की साधना, भावक साधना, जिदे नाल भक्ति की लहर भारत दे चली, उन्हां विच बहुत सारे भगत आ जांदे ने, रामानुज, पुराने मीरा, फिर ऐ भगत जिहड़े धन गुरु ग्रंथ साहिब जी महाराज दे च विराजमान, कबीर है, नामदेव ने, सदना सैन ने, त्रिलोचन ने, बेखन ने, बहुत बड़ी भक्ति दी ए लहर चली। ध्यान योगी, ज्ञान योगी मौजूद सन इस देश दे, और प्रेम योगी, भाव योगी मौजूद सन, कर्म योगी मौजूद सन, देश गुलाम होया 1000 साल। बहुत छोटियां छोटियां कौमां ने इस वड्डे देश नो गुलाम बनाया, 500 गुलाम लेके आ गया बाबर, सारे देश नो गुलाम किया, ایرانی آئے، افغانی آئے، ازبیک آئے، ترک آئے، عرب آئے، منگول آئے، ڈچ تے پرتگیز آئے، پھر فرینچ آئے، پھر انگریز آئے، پتہ نہیں کتنی قوماں دا یہ غلام دیش جنے کھنے نے اس نو غلام کیتا. کرم یوگی کیول کرم یوگی سی تو تعداد بہت تھوڑی، کچھ کر نہیں سکے، مقابلہ نہیں کر سکے. گیان یوگیاں نے تے نشکرم ہونا ہی سی، ہونا ہی سی. اور بھگت پریم نال بھیجے ہویا ہرد ٹھیک، لیکن اتی ہوں دھکا کھائے اس سیمت سنسار وچ. منک نو یہ ساری کریاواں سیمت رکھنیا چاہیے، ات کرے گا تو دھوکھا کھائے گا، اتی ہوں دھکا کھائے. یہ تین تجربے ہوئے، تین تجربیاں دے ہوندے ہویا دیش 1000 سال تک غلام رہا. تھوڑے بہت کرم یوگی، زیادہ ادھک گیان یوگی، پھر بھاو یوگی. یہ تین تجربے ہوئے، بھگتی سادھنا، گیان سادھنا، کرم سادھنا. تسی آکھو گے پھر گرو نانک نے چوتھا تجربہ کی کیتا؟ چوتھا تجربہ نہیں کیتا، انہاں تیناں نو یکتا کر دیتا، کٹھا کر دیتا. سکھ کرم یوگی بھی بنے، سکھ گیان یوگی بھی بنے، سکھ بھگتی دی مورتی بھی بنے. جی پرماتما نے سانو تین روپ دیتے نے، تن من تے آتما، تو ایک نال کھیڈ نہیں بنے، نہیں بنے. اسی سوچ بھی نہیں سکتے دیش دے جروانے آن تے مہاتما بدھ تلوار چک لو، نہیں، وہ نہیں چک سکتے. جدوں راجے اشوک نے بودھ دھرم قبول کیتا، انہیں اپنی تلوار مہندرو گھاٹ گنگا دی سٹی پٹنا، پرانا ناسی پاٹلی پتر. راجے اشوک نے یہ تلوار اتے سٹ دیتی، کہندے نہیں اس تو خون دی دار وگدی ہے، اے نہیں غضب دی گل. جس پاٹلی پتر وچ، جس پٹنا وچ گنگا دے تٹ تے راجے اشوک نے تلوار ڈوب دیتی، سٹ دیتی، اتوں ہی دھن گرو گوبند سنگھ جی مہاراج نے چک لے، اتوں ہی چک لے. نہیں چاہیے ایسا دھرم کہ کوئی ساری مالا ہی کھو کے لے جائے. کی کرنا ایسی مالا نو پھیر کے جی مالا دی رکشا ہی نہیں کر سکتے؟ کی کرنا ہے ایسے بھگتان جو دیش کی رکشا ہی نہیں کر سکتے؟ کی کرنا ہے ایسے یوگیاں جو دیش کی سنسکرتی نو ہی نہیں بچا سکتے؟ مظلوم کی رکشا نہیں کر سکتے، غریب کی رکشا نہیں کر سکتے. سرو سبدن کا ایک سبدن دیکھو جان اس دیو، نانک تاں کا داس ہے سوئی نرنجن دیو. مہاراج نے انہ تینوں نو یکجا کیتا، میرا سکھ کرم یوگی ہے. اے لنگر بنانا، ونڈنا، گردوارے بنانا اور گردوارے کار سیوا کرنی، اٹاں ڈھونیاں، پتھر ڈھونے، بجری ڈھونی، تپڑ جھاڑنے، صفائی کرنے، اسے بڑا بھاری کرم ہے، بہت وڈا کرم ہے. گردوارہ سیس گنج صاحب سنیچر دے سنیچر ساری دھلائی کر دیں، دھرم شالہ سمیت، مسافر خانے سمیت، ਦੇ 12 ਵਜੇ ਆਰੰਭ ਕਰਦੇ ਨੇ, ਮੈਨੂੰ ਉਹ ਚੰਗਾ ਲੱਗਦਾ। ਹੁਣ ਸੰਗਤਾਂ ਕੋਈ ਨਹੀਂ, ਹੁਣ ਪਾਣੀ ਦੇ ਛਿੱਟਿਆਂ ਨਾਲ ਕਿਸੇ ਦੇ ਕੱਪੜੇ ਵੀ ਨਹੀਂ ਖਰਾਬ ਹੋਣਗੇ, ਕੋਈ ਗਿਰੇਗਾ ਵੀ ਨਹੀਂ। ਪਰ ਉਦੋਂ ਮੈਂ ਦੇਖ ਕੇ ਹੈਰਾਨ ਹੁੰਦਾ, ਸੀਤ ਲਹਿਰ ਚੱਲ ਰਹੀ ਹੁੰਦੀ ਹੈ ਸਰਦੀਆਂ ਦੇ ਦਿਨ, ਕਿ ਜਦੋਂ ਠੰਡੇ ਪਾਣੀ ਨਾਲ ਧੁਲਾਈ ਕਰ ਰਹੇ ਹੁੰਦੇ ਨੇ, ਉਦੋਂ ਕਹਿਣਾ ਪੈਂਦਾ ਕਰਮ ਯੋਗ ਦੀ ਇੰਤਹਾ ਹੈ, ਮਹਾਨ ਹੈ, ਇੱਥੇ ਮਹਾਨ ਸੇਵਾ ਕਰ ਰਹੇ ਨੇ। ਸੀਤ ਲਹਿਰ ਚੱਲ ਰਹੀ ਹੈ, ਇਤਨੀ ਠੰਡ, ਔਰ ਇਹ ਠੰਡੇ ਪਾਣੀ ਨਾਲ ਸਿਰਫ ਗੁਰਦੁਆਰਾ, ਮੁਸਾਫਰਖਾਨਾ ਤੇ ਲੰਗਰ ਹੀ ਨਹੀਂ ਸਾਫ ਕਰਦੇ, ਸੀਸਗੰਜ ਦੇ ਅੱਗੋਂ ਜਿਹੜੀ ਸੜਕ ਹੈ ਉਹਨੂੰ ਵੀ ਸਾਫ ਕਰਦੇ, ਉਹਨੂੰ ਵੀ ਧੋਂਦੇ। ਉਹ ਰਸਤਾ ਵੀ ਸਾਫ ਸੁਥਰਾ ਹੋਵੇ, ਜਿੱਥੋਂ ਮਨੁੱਖਤਾ ਲੰਘਦੀ ਹੈ ਗੁਰਦੁਆਰੇ ਤੱਕ ਸੰਗਤਾਂ ਆਉਂਦੀਆਂ। ਸਿੱਖ ਨੂੰ ਮੇਰੇ ਪਾਤਸ਼ਾਹ ਨੇ ਕਰਮ ਯੋਗੀ ਬਣਾਇਆ, ਕਰਮ ਕਰਕੇ ਆਪਣੀ ਉਪਜੀਵਿਕਾ ਵੀ ਲੱਭਣੀ ਹੈ, ਖੇਤੀਬਾੜੀ ਕਰਨੀ ਹੈ। ਬੋਧ ਭਿਕਸ਼ੂ ਖੇਤੀਬਾੜੀ ਨਹੀਂ ਕਰ ਸਕਦਾ, ਜੈਨ ਸਾਧੂ ਨਹੀਂ ਕਰ ਸਕਦਾ। ਸਿੱਖ ਨੇ ਵਪਾਰ ਵੀ ਕਰਨਾ ਹੈ, ਕਿਧਰੇ ਸਰਵਿਸ ਵੀ ਕਰਨੀ ਹੈ, ਨੌਕਰੀ ਵੀ ਕਰਨੀ ਹੈ, ਧਨ ਕਮਾਉਣਾ ਹੈ। ਧਨ ਮੰਗਣਾ ਨਹੀਂ, ਧਨ ਕਮਾਉਣਾ ਹੈ, ਕਿਰਤ ਕਰਨੀ ਹੈ। ਧਨ ਮੰਗਣਾ ਨਹੀਂ ਹੈ, ਚਾਹੀਦਾ ਹੈ ਧਨ, ਮੰਗਣਾ ਨਹੀਂ ਹੈ, ਕਮਾਉਣਾ ਹੈ, ਕਿਰਤ ਕਰਨੀ ਹੈ। ਮਹਾਰਾਜ ਦੇ ਵਾਕ, ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੰਚ, ਵਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੇ ਚੰਨ। ਇਹ ਸਾਰਿਆਂ ਦਾ ਜੋੜ ਕਰ ਦਿੱਤਾ। ਪਰ ਸਿਰਫ ਕਰਮ ਵਿੱਚ ਹੀ ਉਲਝਿਆ ਨਾ ਰਹਿ ਜਾਏ, ਸਾਰੇ ਕੀਤੇ ਹੋਏ ਕਰਮ ਪ੍ਰਭੂ ਨੂੰ ਅਰਪਣ ਕਰੇ। ਕਰਮ ਕਰਤ ਹੋਵੇ ਨਹਿ ਕਰਮ, ਨਿਸ਼ਕਰਮ ਹੋ ਜਾਏ। ਹੇ ਪ੍ਰਭੂ, ਤੂੰ ਸਰੀਰ ਬਣਾਇਆ ਹੀ ਐਸਾ ਹੈ, ਇਹਦੀ ਪਾਲਣਾ ਪੋਸ਼ਣਾ ਕਰਮ ਤੋਂ ਬਿਨਾਂ ਨਹੀਂ ਹੋ ਸਕਦੀ। ਅਸੀਂ ਕਰਮ ਕਰਦੇ ਹਾਂ ਤੇ ਇਹਦੀ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਕਰਮ ਸਾਰੇ ਤੈਨੂੰ ਅਰਪਣ ਕਰਦੇ ਹਾਂ। ਇਹਨਾਂ ਕਰਮਾਂ ਦੇ ਨਾਲ ਕੋਈ ਹੰਕਾਰ ਨਹੀਂ ਕਿ ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ, ਮੈਂ ਟੋਕਰੀ ਢੋਈ, ਮੈਂ ਲੰਗਰ ਬਣਾਇਆ, ਮੈਂ ਲੰਗਰ ਵੰਡ ਰਿਹਾ, ਮੈਂ ਤੱਪੜ ਜਾ ਰਿਹਾ, ਨਹੀਂ। ਕਰਮ ਕਰਤ ਹੋਵੇ ਨੇ ਕਰਮ, ਕੀਤੇ ਹੋਏ ਸਾਰੇ ਕਰਮ ਹੇ ਪ੍ਰਭੂ ਤੇਰੇ ਕਦਮਾਂ ਚ ਰੱਖਦੇ ਆ, ਤੇਰੀ ਆਪਣੇ ਕੋਲ ਨਹੀਂ ਰੱਖਦੇ। ਇਹ ਕਰਮ ਅਸੀਂ ਆਪਣੇ ਕੋਲ ਨਹੀਂ ਰੱਖਦੇ। ਸਿੱਖ ਕਰਮ ਯੋਗੀ ਹੈ, ਪਰ ਸਿੱਖ ਗਿਆਨ ਯੋਗੀ ਹੈ। ਸਤਿਗੁਰੂ ਕਹਿੰਦੇ ਨੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੁਝੀਏ, ਅਕਲੀ ਕੀਜੇ ਦਾਨ। ਧਰਮ ਦੇ ਮਾਮਲੇ ਚ, ਪ੍ਰਭੂ ਦੇ ਮਾਮਲੇ ਚ ਜਣਾ ਖਣਾ ਤੈਨੂੰ ਕਿਧਰੇ ਪਿੱਛੇ ਨਾ ਲਾ ਬੈਠੇ, ਕਿਧਰੇ ਤੂੰ ਪਖੰਡ ਦਾ ਪੁਜਾਰੀ ਨਾ ਬਣ ਜਾਏ। ਮੈਂ ਅਰਜ਼ ਕਰਾਂ, ਉਮਤ ਭਟਕ ਜਾਂਦੀ ਹੁੰਦੀ ਹੈ, ਭਟਕ ਗਏ ਈਸਾਈ, ਭਟਕ ਗਈਆਂ ਬਾਕੀ ਕੌਮਾਂ, ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂ, ਭਟਕੇ ਹੋਏ ਨੇ ਸਿੱਖ। ਜਿਸ ਢੰਗ ਦੇ ਥਾਂ ਥਾਂ ਤੇ ਇਹ ਧੱਕੇ ਖਾ ਰਹੇ ਨੇ, ਉਸ ਤੋਂ ਪਤਾ ਚੱਲਦਾ ਅਕਲ ਨੂੰ ਛਿੱਕੇ ਤੇ ਟੰਗੇ ਹੈ, ਅੱਗੇ ਨਹੀਂ ਰੱਖਿਆ। ਅੱਖਾਂ ਅੱਗੇ ਵੇਖਦੀਆਂ ਨੇ, ਅਕਲ ਵੀ ਅੱਗੇ ਹੋਵੇ। ਅੱਖਾਂ ਨਾਲ ਅਕਲ ਹੋਵੇ ਤਾਂ ਸੱਚ ਵੇਖ ਸਕੋਗੇ, ਵਰਨਾ ਨਹੀਂ ਦੇਖ ਸਕੋਗੇ। ਅੱਖਾਂ ਸੱਚ ਨਹੀਂ ਵੇਖ ਸਕਦੀਆਂ, ਅੱਖਾਂ ਦੁਆਰਾ ਅਕਲ ਸੱਚ ਵੇਖਦੀ ਹੈ। ਜਿਸ ਦਿਨ ਕਿਸੇ ਚੀਜ਼ ਦੀ ਸੱਚਾਈ ਪ੍ਰਗਟ ਹੁੰਦੀ ਹੈ, ਫਿਰ ਕਹਿੰਦਾ ਲੈ ਅੱਖਾਂ ਤੇ ਮੇਰੀਆਂ ਅੱਜ ਖੁੱਲੀਆਂ ਨੇ। ਪਹਿਲੇ ਅੱਖਾਂ ਤੇ ਪੱਟੀ ਸੀ, ਨਹੀਂ ਅੱਖਾਂ ਨਾਲ ਅਕਲ ਨਹੀਂ ਸੀ, ਅੱਖਾਂ ਦੇ ਨਾਲ ਅਕਲ ਜੁੜੀ ਹੋਈ ਨਹੀਂ ਸੀ, ਇਸ ਵਾਸਤੇ ਇਹ ਧੋਖਾ ਖਾ ਗਿਆ। ਬਹੁਤ ਸਾਰੇ ਅਖਬਾਰਾਂ ਚ ਤੇ ਇਧਰ ਉਧਰ ਬਹੁਤ ਚਰਚਾ ਹੋਈ, ਸਿੱਖ ਜਗਤ ਦੇ ਚ ਫਲਾਣਾ ਮੁਖੀ, ਫਲਾਣਾ ਮੁਖੀ, ਫਲਾਣਾ। ਅਸੀਂ ਤੇ ਪੂਜਾ ਕਰਦੇ ਸੀ, ਅਸੀਂ ਤੇ ਪਰਿਕਰਮਾ ਕਰਦੇ ਸੀ, ਅਸੀਂ ਤੇ ਮਹਾਂਤਿਆਗੀ ਸਮਝਦੇ ਸੀ, ਤਾਂ ਮੱਥਾ ਟੇਕਦੇ ਸੀ। ਤੇ ਮੈਂ ਕਿ ਤੁਹਾਨੂੰ ਇਤਨੀ ਅਕਲ ਨਹੀਂ ਆਈ, ਤਿਆਗ ਨੂੰ ਗੁਰੂ ਨਾਨਕ ਨੇ ਪਖੰਡ ਕਿਹਾ, ਪਖੰਡ ਕਿਹਾ। मनुख भोजन का त्याग कर सकता है, भुख का त्याग कर ही नहीं सकता, नहीं कर सकता। भुख मजबूर करेगी अन्न लभण ते। मनुख पानी का त्याग कर सकता है, प्यास का त्याग कर ही नहीं सकता, प्यास ते अंदरों पैदा। मनुख परिवार का त्याग कर सकता है, ग्रस्त का त्याग कर सकता है, मैनू खुलन रूप च कहण देना, कामक रुचियां का त्याग नहीं कर सकता, गुरु नानक नहीं मनता। पंक्ति सुन लो गुरु नानक दी, अनक जतन करे बिंद किवे ना रहाई, मनुआ डोले नरके जाए। इस वास्ते धन गुरु नानक ने स्वयं ब्याह कराया, उन्हां दी सुपत्नी है माता सुलखणी जी, उन्हां दे बच्चे ने बाबा श्री चंद बाबा लखमी दा। भगत जितने बैठे ने गृहस्थी ने, तुसी एक त्यागी नूं माणदे उसने त्याग कीता है, तो मैं कह दिया ग्रस का त्याग तो गुरु नानक ने भी नहीं किया, गुरु गोबिंद सिंह ने भी नहीं किया, गुरु अर्जन देव जी भी नहीं किया। तो त्याग की मैंने रखता है, त्याग पखंड है, तो जे पखंड की पूजा करोगे तो अंजाम यही कुछ होएगा जो कुछ सामने आया, यही कुछ है, ये तो पखंड की पूजा है। जब कोई विरागी त्यागी सन्यासी, विरागियों का इष्ट श्री राम है, तो जब त्याग का नारा लाते हैं तो मैं कह पहले राम दे नाल सीता मैया नूं ते हटा के वेखो जरा। सीता पहले कहने आ, राम दा नाम बाद लैने आ, सीता राम सीता राम। पहले राम कोल ते त्याग कराओ, तां थोड़े त्याग दी महिमा मनी है। थोड़ा इष्ट श्री राम वो ग्रस्थी है, उहदे बच्चे भी सन, त्यागी नहीं है। थोड़ा त्याग सिवाय पखंड तो होर कुछ भी नहीं। इन्नी मैं अर्ज करा, श्री कृष्ण ग्रस्थी है। दुनिया के चोटी के नामवर अवतारी पुरुष मोहम्मद साहब ग्रस्थी ने, यह भी मैच करता, खुद सब ग्रस्थी ने, ये सारे भगत ग्रस्थी बैठे ने, निरे ग्रस्थी नहीं कर्म योगी भी सन, सारी जिंदगी कबीर कपड़ा बुनते रहे, जिंदगी रविदास जुतियां गंढते रहे, ता जिंदगी भगत नामदेव कपड़ा छिंबदे रहे ने, रंगदे रहे ने। जद कुछ भगतां ने नामदेव नूं रोकया, भई हुण ते धंधा ना करो, असीं तुहानूं भगत मनदे आं, संत मनदे आं, तुहानूं मत्था टेकदे आं, पर जद तुसीं कपड़े रंगदे हो चंगे नहीं लगदे। पता है नामदेव की कहिंदे ने, रंगन रंगो सेवन सेवो, राम नाम बिन घड़ी न जियो। कपड़े भी रंगदा नाले अपना मन भी रंगी जा, कपड़े भी सीना अपना मन भी प्रभु नाल सीना, मैं दोवें कम कट्ठे करना, दोवें कम कट्ठे करना। मेरे कोल तन है, मैं कर्म योग का त्याग नहीं करना, मेरे कोल मन है, मैं ज्ञान योग का त्याग नहीं करना, मेरे कोल आत्मा है, मैं भक्ति योग का त्याग नहीं करना। मेरे कोल तीन ही, जिन्ना कोल ये तिने सन ओही दर्ज ने गुरु ग्रंथ साहब विच। बहुत सारे बाणी लेके आए सन इथे रामसर विच, धन गुरु अर्जन देव जी महाराज पास, वो गुरु अर्जन देव जी की कसौटी ते पूरे ने उतरे। जैसे भगत पीलू ने कह दिता, कागज संधि पूतरी तो भी त्रिय न निहार, यही मार ले जावई यथा बिलोचन दार। स्त्री अगर कागज की भी बनी हो, तस्वीर भी हो, ना दे सीधी नरका नू ले जाती है, यह स्त्री यह नरक द्वारी है। ते गुरु अर्जन देव जी ने सारी संगत च कह दिता, पीलू जी अपनी मां नू वेखदे हो कि नहीं, भैण नू वेखदे हो कि नहीं, कसूर तेरी नजरां दा, तेरी नजरां नरक द्वारी ने, ते तू स्त्री नू नरक द्वारी आखी जा रही है, तेरे बोल दसदे पे ने, तेरिया नजरां नरक द्वारे, तेरी सोचनी नरक द्वारे। जिड़ी जिड़ी भगतां दी बाणी, बहुत सारे भगत आए सन, गुरमत की कसवटी ते पूरे नहीं उतरे, महाराज ने वापस कर दिते सन। इत्थे पूर्णता चाहिए है, प्रभु ने निरा तन नहीं बनाया, मन भी बनाया, निरा मन नहीं बनाया, आत्मा भी बनाई है। जब तिना का जोड़ है तो फिर तिना की पूर्ति करो, तिना का सुमेल करो, ਇੱਕ ਇੱਕ ਅੰਗ ਦੀ ਫਿਕਰ ਕੀਤੀ ਗਈ ਕਿਸੇ ਜ਼ਮਾਨੇ ਚ। ਇਹੀ ਕਾਰਨ ਹੈ ਪੈਰ ਨਹੀਂ ਟਿਕ ਸਕੇ, ਨਹੀਂ ਟਿਕ ਸਕੇ। ਉਸ ਦਿਨ 1 ਸਤੰਬਰ ਨੂੰ ਮੇਰੇ ਕੋਲ ਬੈਠੇ ਸਨ ਹਜ਼ਰਤ ਨਿਜ਼ਾਮਉਦੀਨ ਦੀ ਦਰਗਾਹ ਦੇ ਔਰ ਇਸ ਵਕਤ ਦੇ ਮਜੌਰ ਸਭ ਤੋਂ ਵੱਡੇ ਬੈਠੇ ਸਨ ਕੋਲ। ਦਲਾਈ ਲਾਮਾ ਤੋਂ ਪਹਿਲੇ ਉਹ ਬੋਲੇ ਸਨ, ਉਹਨਾਂ ਤੋਂ ਪਹਿਲੇ ਦਾਸ ਨੇ 20 ਮਿੰਟ ਹਾਜ਼ਰੀ ਭਰੀ ਸੀ। ਬਹੁਤੇ ਬਜ਼ੁਰਗ ਸਨ ਉਹ, ਕਿਉਂਕਿ ਉਹਨਾਂ ਨੂੰ ਉਠਾਉਣ ਲੱਗਿਆਂ ਵੀ 2-4 ਬੰਦੇ ਅੱਗੇ ਆਏ ਤਾਂ ਉੱਠ ਸਕੇ, ਲੱਗਦਾ ਹੈ 90 ਦੇ ਨੇੜੇ ਤੇੜੇ ਹੋਣਗੇ। ਬਹੁਤ ਬਜ਼ੁਰਗ ਸਨ ਹਜ਼ਰਤ ਨਿਜ਼ਾਮਉਦੀਨ ਦੀ ਦਰਗਾਹ ਦੇ ਇਸ ਵਕਤ ਦੇ ਸਭ ਤੋਂ ਵੱਡੇ ਮਜੌਰ ਸੀ। ਉਹਨਾਂ ਦੇ ਬੋਲ ਸਨ, ਜਦ ਦੁਨੀਆਂ ਸਿਆਣੀ ਹੋਈ ਨਾ, ਦੁਨੀਆਂ ਨੂੰ ਅਕਲ ਆਈ, ਤਾਂ ਦੁਨੀਆਂ ਦਾ ਇੱਕੋ ਹੀ ਗ੍ਰੰਥ ਹੋਵੇਗਾ ਔਰ ਉਸ ਗ੍ਰੰਥ ਦਾ ਨਾਂ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ। ਇਹ ਉਸਨੇ ਸ਼ਬਦ ਲੱਖਾਂ ਦੇ ਇਕੱਠ ਦੇ ਚ ਕਹੇ, ਕਿਉਂਕਿ ਹਰ ਪੱਖੋਂ ਇਹ ਪੂਰਨ ਹੈ, ਹਰ ਪੱਖੋਂ ਇਹ ਮੁਕੰਮਲ ਹੈ। ਗਿਆਨ ਸਾਧਨਾ ਕਰਦਿਆਂ ਕਰਦਿਆਂ ਕਿਧਰੇ ਮਨੁੱਖ ਇਹ ਨਾ ਸਮਝ ਲਵੇ ਕਿ ਮੈਂ ਸਭ ਕੁਝ ਜਾਣ ਲਿਆ, ਜਾਣ ਲਿਆ। ਅਕਲ ਨੂੰ ਅੱਗੇ ਕਰ ਕਰਕੇ ਕਿਧਰੇ ਅਕਲ ਨੂੰ ਰੈਬਰ ਹੀ ਨਾ ਸਮਝ ਲਵੇ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਜਾਣਾ। ਉਹ ਅਣਜਾਣ ਮਨੁੱਖ ਹੈ ਜਿਹੜਾ ਕਹਿੰਦਾ ਹੈ ਮੇਰੀ ਅਕਲ ਪਰਮਾਤਮਾ ਤੱਕ ਪਹੁੰਚ ਸਕਦੀ। ਫਿਰ ਪੁੱਛ ਸਕਦੇ ਹਾਂ ਮਹਾਰਾਜ ਨੂੰ, ਤੁਸੀਂ ਕਿਉਂ ਕਹਿੰਦੇ ਹੋ ਅਕਲ ਨੂੰ ਅੱਗੇ ਰੱਖੋ, ਅਕਲ ਨੂੰ ਰੈਬਰ ਬਣਾਓ ਸਿਰਫ ਦਰ ਤੱਕ, ਬਸ ਉੱਥੇ ਅੱਗੋਂ ਨਹੀਂ ਜਾਂਦੀ। ਫਿਰ ਅੱਗੋਂ ਕਿਵੇਂ ਜਾਈਏ? ਅਕਲ ਨੂੰ ਪਿੱਛੇ ਸੁੱਟ ਕੇ ਅੱਗੇ ਜਾਓ। ਆਤਮਾ ਦੀ ਦੁਨੀਆਂ ਵਿੱਚ ਅਕਲ ਨਹੀਂ ਜਾਂਦੀ। ਹੁਣ ਸਾਇੰਟਿਸਟ ਤੋਂ ਜ਼ਿਆਦਾ ਤੇ ਕੋਈ ਅਕਲ ਨੂੰ ਵਰਤਣ ਵਾਲਾ ਨਹੀਂ ਹੋਇਆ। ਸਾਰੇ ਸਾਇੰਟਿਸਟ ਕਹਿੰਦੇ ਸਾਨੂੰ ਆਤਮਾ ਦਾ ਕੋਈ ਬੋਧ ਨਹੀਂ, ਉਹਨਾਂ ਦੀ ਅਕਲ ਆਤਮਾ ਤੱਕ ਪਹੁੰਚਦੀ ਨਹੀਂ। ਪਰ ਇਹਨਾਂ ਵਿਗਿਆਨਕ ਲੋਕਾਂ ਨੂੰ ਕੌਣ ਸਮਝਾਇਆ ਅਕਲ ਨੂੰ ਪਿੱਛੇ ਛੱਡੋ ਤੇ ਚਲੇ ਜਾਓਗੇ, ਫਿਰ ਤੁਹਾਨੂੰ ਪਤਾ ਚੱਲ ਜਾਏਗਾ ਆਤਮਾ ਵੀ ਹੈ। ਪਰ ਛੋਟੀ ਦੇ ਅਕਲਮੰਦ ਮਨੁੱਖ ਦਾ ਅਕਲ ਨੂੰ ਛੋੜਨਾ ਬੜਾ ਔਖਾ, ਬੜਾ ਔਖਾ। ਉਸ ਅਕਲ ਦੇ ਆਸਰੇ ਤੇ ਉਸਦਾ ਮਾਣ ਤਾਣ ਬਣਿਆ ਹੋਇਆ, ਫਿਰ ਤੇ ਲੋਕੀ ਪਾਗਲ ਆਖਣਗੇ। ਐਸਾ ਕਿਹੜਾ ਭਗਤ ਹੋਇਆ ਜਿਹਨੂੰ ਦੁਨੀਆਂ ਨੇ ਪਾਗਲ ਨਹੀਂ ਆਖੇ? ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬੌਰਾਨਾ, ਸਾਰੇ ਆਖਦੇ ਪਏ ਨੇ ਕਬੀਰ ਪਾਗਲ ਹੈ। ਹੁਣ ਕੌਣ ਦੱਸੇ ਇਹਨਾਂ ਬਨਾਰਸ ਵਾਸੀਆਂ ਨੂੰ? ਇੱਕੋ ਹੀ ਤੇ ਬੰਦਾ ਜਿਹੜਾ ਪੂਰਨ ਤੌਰ ਤੇ ਸਿਆਣਾ ਹੈ, ਬਾਕੀ ਤੇ ਸਭ ਪਾਗਲਾਂ ਦੀ ਭੀੜ ਹੈ, ਸਭ ਪਾਗਲਾਂ ਦੀ। ਕਬੀਰ ਨੂੰ ਸਮਝ ਹੈ ਮੈਂ ਆਤਮਾ ਤੱਕ ਪਹੁੰਚਣਾ ਹੈ, ਆਤਮਕ ਆਨੰਦ ਮਾਣਿਆ ਤੇ ਸੁੱਧ ਬੁੱਧ ਨੂੰ ਪਰੇ ਸੁੱਟਣਾ। ਕਹੋ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਏ। ਸਾਡੀ ਅਕਲ ਤੇ ਰੱਬ ਨੇ ਚੁਲਾ ਲਈ। ਹੁਣ ਜੋ ਕੁਝ ਕੰਮ ਹੁੰਦਾ ਉਹ ਰੱਬ ਦੀ ਅਕਲ ਨਾਲ ਆਉਂਦਾ, ਹੁਣ ਸਾਡੀ ਅਕਲ ਨਾਲ। ਗੱਲ ਖਤਮ। ਹੁਣ ਸਾਡਾ ਜੀਵਨ ਚੱਲਦਾ ਰੱਬ ਦੀ ਸਮਝ ਨਾਲ, ਸਾਡੀ ਆਪਣੀ ਸਮਝ ਕੋਈ ਨਹੀਂ। ਕਿਉਂ? ਮੇਰੀ ਅਕਲ ਤੇ ਰੱਬ ਨੇ ਚੁਰਾ ਲਈ। ਰੱਬ ਦਾ ਇੱਕ ਨਾਮ ਹਰੀ ਹੈ ਹਰ, ਤੇ ਹਰ ਦੇ ਅਖਰੀ ਅਰਥ ਬਣਦੇ ਨੇ ਗੁਸਤਾਖੀ, ਮਾਫ, ਚੋਰ। ਰੱਬ ਕੀ ਚੁਰਾਉਂਦਾ? ਰੱਬ ਭਗਤਾਂ ਦੇ ਪਾਪ ਚੁਰਾ ਲੈਂਦਾ, ਭਗਤਾਂ ਦੀਆਂ ਗਲਤੀਆਂ ਚੁਰਾ ਲੈਂਦਾ, ਭਗਤਾਂ ਦੇ ਫੋਕੇ ਕਰਮ ਚੁਰਾ ਲੈਂਦਾ, ਜਨਮਾਂ ਜਨਮਾਂਤਰਾਂ ਦੇ ਪਤਿਤ ਸੰਸਕਾਰ ਰੱਬ ਚੁਰਾ ਲੈਂਦਾ, ਤੇ ਫਿਰ ਅਖੀਰ ਵਿੱਚ ਪਰਮਾਤਮਾ ਭਗਤ ਦੀ ਅਕਲ ਵੀ ਚੁਰਾ ਲੈਂਦਾ। ਚੋਰ ਜਿੱਥੋਂ ਕੁਝ ਚੁੱਕ ਕੇ ਲੈ ਜਾਂਦੇ ਨੇ, ਬਦਲੇ ਚ ਕੁਝ ਰੱਖਦੇ ਨਹੀਂ। ਪਰ ਪਰਮਾਤਮਾ ਪਾਪਾਂ ਨੂੰ ਚੁਰਾ ਲੈ ਜਾਂਦਾ ਹੈ, ਪਰ ਪਰਮਾਤਮਾ ਪਾਪਾਂ ਨੂੰ ਚੁਰਾ ਲੈ ਜਾਂਦਾ ਹੈ, ਇਹ ਉਸਦੀ ਮਹਿਮਾ ਹੈ, ਇਹ ਉਸਦੀ ਬਖਸ਼ਿਸ਼ ਹੈ। ساری اقل لے جانا اپنی اسیم اقل لے جانا چور کسی گھر چوں کچھ لے بدلے چ کچھ رکھدا نہیں چرا کے رتن رکھ جانا مٹی چک کے لے جانا ہیرے جواہرات رکھ جانا ایک سچائی ہے میں عرض کراں دیا نے تے سد سید وچ لکھیا گجراتی سنت نے اپنا تن رکھاں تے تیرا دتا ہویا ہے تیری دتی چیز میں تیرے اگوں کی رکھاں گرو ارجن دیو جی مہاراج نے ایک بڑا سونا ادارن دیتا ہے وہاں تے ہرے ہو وہاں لے ہرے ہو جیسے باسا ماس دیت جھاٹ لی اسے پرماتما تو تو لیا کوئی پھر رتاں تو چلے آ رہا ہے گرو گوبند سنگھ جی دی ایجاد نہیں چٹکے شبد دا تے گرو ارجن دیو جی بھی ورت کردے ورتوں کردے وہاں تے ہرے ہو وہاں لے درے ہو جیسے بسا ماس دیت جھاٹ لی جیسے جھٹکئی پروتھا دیا رام کہندے نے ہے پربھو اے تن تیرے اگوں رکھاں تے من تیرے اگوں رکھاں اے وی تیرا دتا ہویا ہے تے تن من دی محنت نال میں دھن کمایا ہے جے تن نہیں من نہیں تو دھن کتھے اے دھن تیرے اگوں رکھاں اے وی تیرے میرے جنماں جنمانتراں دے دوک جنماں جنمانتراں دی کٹھی کیتی ہوئی میں جے تو لینا چاہے تے میں تیرے قدماں تے رکھ دیاں باقی میرے کول کچھ بھی نہیں باقی ہے میل چرا لے جاندا ہے نرمل کر جاندا ہے اسی سنسار میلے پانی وگدے پے نے دھوپ دی تپش نال باپ بندے نے اوپر اٹھتے نے پھر نرمل ہو کے برس دے سوچ ہو کے برس دے پرماتما دی بارش بڑی نرمل ہے بہت جو ہے نرمل ہے کبیر کہندے میری مت تے کہو کبیر بدھ ہر لئی میری انہیں چرا لئی ہے ہن کبیر کول اپنی عقل کوئی نہیں رب چرا کے لے گیا بدھ بدلی سدوائی پر انہیں بدھ میری بدل لئی میری لے گئے اپنی دے گئے ایتھے سر جھکان دا مطلب بھی اتنا ہے گرو ساڈی مت تو لے لے تے تو اپنی مت لے گرو کہندا بھی ہے گر کی مت تو لے یانے بھگت بنا بور سوپے سیانے جس دن صحیح معنی اچ اپنی مت اگے رکھو گے اسی دن گرو گرنتھ صاحب جی مہاراج اپنی سمجھ تھانوں دے دیں گے ایک سپشٹ ہے یہ حقیقت ہے دھن گرو نانک دیو جی مہاراج نے تینا نو کٹھا جوڑے کرم کر لیکن پربھو نو ارپن کر دے اور صرف کرم کانڈ تک نہ رکا رہے اکلی صاحب سے اکل دی ورتوں کر گیان حاصل کر تے کدرے گیان ویچ بھی رکیا نہ رہ جائے کتنا بھی گیان کٹھا کریں سمجھ پہ جائے گی پہنچ نہیں سکیں گا رستے دا پتہ چل جائے گا پہنچ نہیں سکیں گا بودھ ہو جائے گا سمجھ آ جائے گی ایک رستے دی میں نو سمجھ آ گئی ہے کسی نے سمجھا دیتا ہے چلا جاندا ہے اور ہن میں پہنچیا تے نہیں چلاں گا تے پہنچاں گا بس گیان صرف رستے دی سمجھ ہے چراغ راہ ہے منزل نہیں ہے اقبال کہنے رستے دا دیو ہے اور کچھ بھی نہیں منزل نہیں ہے ٹکانا نہیں ہے پھر ٹکانا کی ہے ٹکانا تو ہے آتما تک پہنچنا وہ پریم تو بنا نہیں پہنچ سکے گا سننا کرم ہے مننا گیان ہے تے بھاونا پریم ہے سنیے منیے من کیتا بھاو سننا تے کرم ہے صرف سن چھڑے ہے تو بس کرم کانڈ منے ہیں تو گیان کانڈ کوئی سمجھ پہ جائے گی پر نرے گیان کانڈ نال بھی کھیڈ نہیں بنے گی من کیتا بھاو ਹੁਣ ਸਾਚ ਕਹੋ ਸੁਣ ਲੈਹੋ ਸਵੇ ਜਿਨ ਪ੍ਰੇਮ ਕੀਓ ਦਿਨ ਹੀ ਪ੍ਰਭਾ ਸਮਾ ਹੋ ਗਏ ਪ੍ਰਮੁਖ ਸਰ ਮੈਂ ਸਾਰੰਸ਼ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਧਨ ਕਮਾਉਣ ਦੇ ਚਾਰ ਤਰੀਕੇ ਨੇ ਖੇਤੀਬਾੜੀ ਵਪਾਰ ਤਰੀਕੇ ਨੇ ਕਰਮ ਕਾਂਡ ਗਿਆਨ ਕਾਂਡ ਔਰ ਭਗਤੀ ਯੋਗ ਸਤਿਗੁਰੂ ਦੇਵ ਜੀ ਮਹਾਰਾਜ ਨੇ ਇੱਕ ਚੌਥਾ ਨਾਲ ਜੋੜਿਆ ਔਰ ਚੌਥਾ ਕੰਮ ਤੇ ਨਾ ਮੰਗਣਾ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦਾ ਪ੍ਰੇਮ ਗਿਆਨ ਨਾਲ ਨਹੀਂ ਮਿਲੇ ਕਰਮ ਨਾਲ ਵੀ ਪ੍ਰੇਮ ਤੋਂ ਹੀਣਾ ਗਿਆਨ ਪ੍ਰੇਮ ਤੋਂ ਹੀਣਾ ਕਰਮ ਭਰਤਰੀ ਵੀ ਕਹਿੰਦੇ ਸਨ ਇਹ ਲਾੜੇ ਤੋਂ ਬਿਨਾਂ ਬਰਾਤ ਹੈ ਹੋਰ ਕੁਛ ਵੀ ਨਹੀਂ ਕੁਛ ਵੀ ਗੁਣ ਇਹ ਤੋਂ ਬ੍ਰਿੰਦ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਭ ਠੀਕ ਹੈ ਇਹ ਬਰਾਤ ਸਾਰੀ ਦੀ ਸਾਰੀ ਫਿੱਕੀ ਹੈ ਕਿਉਂ ਇਹਦੇ ਚ ਲਾੜਾ ਹੈ ਹੀ ਕੋਈ ਨੀ ਕਿਤਨਾ ਗਿਆਨ ਹੈ ਕਿਤਨੇ ਕਰਮ ਨੇ ਪਰ ਪ੍ਰਭੂ ਦਾ ਪਿਆਰ ਤੇ ਹੈ ਨੀ ਤੇ ਹੁਣ ਪਿਆਰ ਕਿਸ ਕੋਲ ਮੰਗੀਏ ਗਿਆਨ ਮੰਗ ਸਕਦੇ ਹਾਂ ਗਿਆਨ ਸਿੱਖ ਸਕਦੇ ਹਾਂ ਕਰਮ ਦੀ ਪ੍ਰੇਰਣਾ ਕਿਸੇ ਕੋਲ ਲੈ ਸਕਦੇ ਹਾਂ ਕਰਮ ਕਰ ਸਕਦੇ ਹਾਂ ਦੁਨੀਆਂ ਚ ਇੱਕੋ ਹੀ ਚੀਜ਼ ਹੈ ਪ੍ਰੇਮ ਨਾ ਸਿੱਖੀ ਜਾ ਸਕਦੀ ਹੈ ਨਾ ਸਿਖਾਈ ਜਾ ਸਕਦੀ ਨਾ ਕਿਧਰੋਂ ਖਰੀਦ ਸਕਦੇ ਹਾਂ ਨਾ ਕਿਸੇ ਕੋਲ ਪ੍ਰੇਰਣਾ ਲੈ ਸਕਦੇ ਇਸ ਵਾਸਤੇ ਆਪਣਾ ਪਿਆਰ ਆਪੇ ਲਾਏ ਸੀ ਉਹ ਆਪਣਾ ਪਿਆਰ ਆਪ ਦਿੰਦਾ ਕਦੋਂ ਦਿੰਦਾ ਜਦ ਮੁਲਕ ਭਿਖਾਰੀ ਹੋ ਕੇ ਮੰਗਦਾ ਸੰਸਾਰ ਵਿੱਚ ਧਨ ਹਾਸਲ ਕਰ ਗੁਰੂ ਨਾਨਕ ਕਹਿੰਦੇ ਨੇ ਮੰਗ ਕੇ ਨਹੀਂ ਕਰਮ ਕਰਕੇ ਕਰਮ ਕਰਕੇ ਪ੍ਰਭੂ ਕੋਲ ਨਾਮ ਮੰਗਣਾ ਹੀ ਇਹ ਕਰਮ ਨਾਲ ਖੇਡ ਨਹੀਂ ਬਣੇਗੀ ਮੰਗ ਕੇ ਹੀ ਬਣੇਗੀ ਮੰਗਤਾ ਬਣ ਜਾ ਭਿਖਾਰੀ ਬਣ ਜਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਸੇ ਦਾ ਹੀ ਜ਼ਿਕਰ ਪਏ ਕਰਦੇ ਨੇ ਮੈਂ ਪਤਾ ਨਹੀਂ ਕਿੱਥੇ ਤੱਕ ਖੋਲ ਸਕਿਆ ਤੇ ਨਹੀਂ ਖੋਲ ਸਕਿਆ ਇਹ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜਾਣਨ ਪਰ ਹੁਣ ਆਪਣੇ ਆਪ ਨੂੰ ਭਿਖਾਰੀ ਦੇ ਰੂਪ ਵਿੱਚ ਅਕਾਲ ਪੁਰਖ ਦੇ ਅੱਗੋਂ ਰੱਖਦੇ ਨੇ ਸਾਡੇ ਕਰਮਾਂ ਦੀ ਖੇਡ ਨਹੀਂ ਸਾਡੇ ਗਿਆਨ ਦੀ ਖੇਡ ਨਹੀਂ ਸਾਡੀ ਭਾਵਨਾ ਦੀ ਵੀ ਖੇਡ ਨਹੀਂ ਪ੍ਰਭੂ ਤੇਰਾ ਨਾਮ ਤੇ ਮਿਲੇਗਾ ਦਾਨ ਦੇ ਚ ਮਿਲੇਗਾ ਸਾਡੀ ਮਿਹਨਤ ਨਾਲ ਨਹੀਂ ਤੇਰੀ ਰਹਿਮਤ ਨਾਲ ਤੇਰੀ ਬਖਸ਼ਿਸ਼ ਨਾਲ ਇਹ ਤੇ ਬਖਸ਼ਿਸ਼ ਤਾਂ ਹੋਵੇ ਭਿਖਾਰੀ ਦੀ ਤਰ੍ਹਾਂ ਮੰਗੀ ਹੈ ਸੰਸਾਰ ਵਿੱਚ ਭਾਵੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀਏ ਰੱਬ ਦੇ ਅੱਗੋਂ ਤੇ ਭਿਖਾਰੀ ਬਣੀ ਹੈ ਔਰ ਸਾਦੀ ਨੇ ਐਸਾ ਕਹਿ ਦਿੱਤਾ ਜੋ ਰੱਬ ਦੇ ਅੱਗੋਂ ਭਿਖਾਰੀ ਨਹੀਂ ਬਣਦੇ ਉਹ ਸੰਸਾਰ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਦੁਆ ਕੁਨਬਾ ਸਭ ਚੋਂ ਗਦਾਇਆ ਸੋ ਅਗਰ ਮੇ ਕੁਨੀ ਬਾਦਸ਼ਾਹੀ ਬਰੋਸ ਗਦਾਗਰ ਕਹਿੰਦੇ ਨੇ ਭਿਖਾਰੀ ਨੂੰ ਜੋ ਖੁਦਾ ਦੇ ਅੱਗੋਂ ਗਦਾਗਰ ਨਹੀਂ ਬਣਦੇ ਭਿਖਾਰੀ ਨਹੀਂ ਬਣਦੇ ਉਹ ਦੁਨੀਆਂ ਦੇ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਦੇ ਉਹਨੇ ਸਾਫ਼ ਕਹਿ ਦਿੱਤਾ ਤੋ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੋ ਕੁਝ ਫਰਮਾਨ ਪਏ ਕਰਦੇ ਨੇ ਸਮਾਂ ਮੈਂ ਬਹੁਤ ਲੈ ਗਿਆ ਕਿਵਾਂ ਕਰਨੀ ਆਪ ਅਖਰੀ ਹੱਥ ਜੋ ਹੈ ਸਰਵਨ ਕਰੋ ਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸਭ ਕੁਝ ਤੇਰੇ ਕੋਲ ਆਪਣਾ ਹੈ ਤੈਨੂੰ ਕਿਸੇ ਨੇ ਕੁਛ ਨਹੀਂ ਦਿੱਤਾ ਤੇਰੇ ਕੋਲ ਸਭ ਕੁਝ ਆਪਣਾ ਹੈ ਨਿਜ ਪਤ ਹੈ ਤੇਰੀ ਆਪਣੀ ਇੱਜ਼ਤ ਹੈ ਤੇਰੀ ਆਪਣੀ ਮਰਿਆਦਾ ਹੈ ਤੇਰੀ ਆਪਣੀ ਸ਼ਾਨੋ ਸ਼ੌਕਤ ਹੈ ਪਰ ਹੇ ਪ੍ਰਭੂ ਅਸੀਂ ਤੇਰੇ ਦਰ ਦੇ ਭਿਖਾਰੀ ਅਸੀਂ ਤੇ ਭਿਖਾਰੀ ਦੀ ਤਰ੍ਹਾਂ ਆਇਆ ਮੰਗਦੇ ਦੀ ਤਰ੍ਹਾਂ ਆਇਆ ਹਾਂਜੀ ਰ ਰਸਤੇ ਚ ਮੰਗਤੇ ਬੈਠੇ ਹੁੰਦੇ ਨੇ, ਜਦ ਹਿਰਦੇ ਚ ਕਿਤੇ ਤਰਸ ਪੈਦਾ ਹੁੰਦਾ ਤੇ ਬੰਦਾ ਦੇ ਦਿੰਦਾ, ਬਿਨਾਂ ਤਰਸ ਤੋਂ ਨਹੀਂ ਦੇ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਤਰਸ ਖਾ ਸਾਡੇ ਤੇ, ਰਹਿਮ ਕਰ। ਇਸ ਮੰਗਤੇ ਦੀ ਝੋਲੀ ਵਿੱਚ ਆਪਣਾ ਨਾਮ ਪਾ। ਮੈਂ ਫਿਰ ਅਰਜ਼ ਕਰਾਂ, ਧਨ ਮੰਗਣ ਦੀ ਮਮਾਨੀਅਤ ਹੈ। ਗੁਰੂ ਨਾਨਕ ਕਹਿੰਦੇ ਨੇ ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾ, ਭੁੱਲ ਕੇ ਵੀ ਮੰਗਣ ਨਾ ਜਾ। ਕਿਰਤ ਕਰ, ਮਿਹਨਤ ਕਰ, ਪਰ ਕਿਰਤ ਨਾਲ ਨਾਮ ਨਹੀਂ ਮਿਲਣਾ, ਮੰਗ ਕੇ ਮਿਲਣਾ ਹੈ। ਭਿਖਾਰੀ ਬਣ ਜਾ ਉਸ ਪਰਮਾਤਮਾ ਦੇ ਅੱਗੋਂ, ਭਿਖਾਰੀ ਬਣ ਜਾ, ਮੰਗਤਾ ਬਣ ਜਾ, ਹੇ ਪ੍ਰਭੂ ਦਇਆ ਦੇ ਘਰ ਦੇ ਚ ਆਓ, ਕਰਜ਼ ਖਾਓ ਸਾਡੀ ਚੌਲੀ ਚ, ਆਪਣੇ ਨਾਮ ਦੀ ਖੈਰ ਪਾਓ। ਹਾਂਜੀ, ਮੈਂ ਸਦਕੇ ਜਾਂਦਾ ਤੇਰੇ ਸੱਚੇ ਨਾਮ ਤੋਂ, ਤੇਰੀ ਸੱਚੀ ਹਸਤੀ ਤੋਂ ਮੈਂ ਕੁਰਬਾਨ ਜਾਂਦਾ, ਮੈਂ ਸਦਕੇ ਜਾਂਦਾ। ਹਾਂਜੀ, ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਹੈ, ਤੂੰ ਸਾਰੇ ਸੰਸਾਰ ਦਾ ਕਾਰਨ ਵੀ ਹੈ। ਇਹ ਨਹੀਂ ਕਿ ਕਾਰਨ ਕੁਝ ਹੋਰ ਹੈ ਤੇ ਕਰਤਾ ਕੁਝ ਹੋਰ ਹੈ, ਨਹੀਂ, ਤੂੰ ਕਰਨ ਕਾਰਨ ਦੇ ਸਮਰੱਥ ਹੈ। ਹਾਂਜੀ, ਕਿਰਪਨ ਲਫ਼ਜ਼ ਵਰਤਿਆ ਹੈ। ਕਿਰਪਨ ਮਨੁੱਖ, ਸੋਮ ਮਨੁੱਖ ਧਨ ਤੋਂ ਰਜਦਾ ਵੀ ਨਹੀਂ ਤੇ ਧਨ ਨੂੰ ਵਰਤਦਾ ਵੀ ਨਹੀਂ ਤੇ ਰਜਦਾ ਵੀ ਨਹੀਂ, ਜਮ੍ਹਾਂ ਕਰ ਕਰਕੇ ਰਜਦਾ ਵੀ ਨਹੀਂ। ਤੋ ਕਿਰਪਨ ਸ਼ਬਦ ਇੱਥੇ ਵਰਤਿਆ, ਇਸ ਕਿਰਪਨ ਪਣੇ ਨੇ, ਇਸ ਸੋਮ ਪਣੇ ਨੇ, ਧਨ ਦੇ ਸੋਮ ਪਣੇ ਨੇ, ਬੜੇ ਚੱਕਰ ਦਿੱਤੇ ਨੇ, ਬੜੇ ਜਨਮਾਂ ਚ ਭਟਕਾਇਆ। ਜਦ ਵੀ ਮਨੁੱਖ ਭਟਕੇਗਾ, ਲੋਭ ਕਰਕੇ ਹੀ ਭਟਕੇਗਾ, ਔਰ ਕੀ ਕਰੇਗਾ। ਸੋਮ ਪਣੇ ਨੇ, ਇਸ ਕਿਰਪਨ ਪਣੇ ਨੇ, ਇਸ ਧਨ ਦੀ ਬੜੀ ਪ੍ਰਬਲ ਨੇ ਜੋ ਹੈ ਖਾਹਿਸ਼ ਨੇ, ਸੋਮ ਪਣੇ ਨੇ ਬਹੁਤੇ। ਇਤਨੀ ਗਹਿਰਾਈ ਚੋਂ ਜਦ ਅਰਦਾਸ ਨਿਕਲਦੀ ਹੈ, ਕਰ ਕਰਕੇ ਵੀ ਥੱਕ ਜਾਏ, ਫਿਰ ਕਹਿ ਦਿੰਦਾ ਹੁਣ ਪ੍ਰਭੂ ਤੇਰੀ ਮਰਜ਼ੀ, ਅਸੀਂ ਤੇਰੇ ਤੇ ਤੈਨੂੰ ਛੱਡ ਦਿੱਤਾ, ਹੁਣ ਤੂੰ ਰਹਿਮ ਕਰ, ਸਾਡਿਆਂ ਕੀਤਿਆਂ ਹੁਣ ਕੁਛ ਵੀ ਨਹੀਂ ਹੋਣਾ। ਇਤਨੀ ਅਰਦਾਸ ਤੇ ਕਰਨੀ ਪੈਂਦੀ ਹੈ, ਜੈਸੇ ਕਰਨੀ ਪੈਂਦੀ ਹੈ ਹੋ ਜਾਂਦੀ ਹੈ, ਉਸੇ ਵਕਤ ਪੂਰੀ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ ਤੇ ਸਤਿਗੁਰ ਫਰਮਾਨ ਕਰਦੇ ਨੇ ਭਰਮ ਦੇ ਪੜਦੇ ਸਾਰੇ ਤੋੜ ਦਿੱਤੇ। ਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਨਾਮ ਰਸ ਨੂੰ ਜਾਣ ਲਿਆ, ਆਨੰਦ ਨੂੰ ਜਾਣ ਲਿਆ। ਹਾਂਜੀ, ਹੁਣ ਸੁਰਤ ਉਸ ਸੱਚੇ ਵਿੱਚ ਲੀਨ ਹੋ ਗਈ ਹੈ, ਪ੍ਰਭੂ ਦੇ ਜੋ ਹੈ ਲੀਨ ਹੋ ਗਈ ਹੈ। ਹੁਣ ਮਨ ਪੂਰਨ ਤੌਰ ਤੇ ਮੰਨ ਗਿਆ, ਕਰਮ ਕਰਦੇ ਰਹੇ ਤੇ ਮਨ ਤੇ ਮੰਨਦਾ ਨਹੀਂ ਸੀ। ਗਿਆਨ ਬੜਾ ਇਕੱਠਾ ਕੀਤਾ, ਮਨ ਤੇ ਮੰਨਦਾ ਨਹੀਂ ਸੀ। ਗਿਆਨੀਆਂ ਦਾ ਮਨ ਵੀ ਨਹੀਂ ਮੰਨਦਾ, ਇਸ ਚੱਕਰ ਚ ਨਾ ਪੈਣਾ ਜਿਹੜੇ ਬੜੇ ਬੜੇ ਗਿਆਨੀ ਨੇ, ਇਹਨਾਂ ਦਾ ਮਨ ਮੰਨਦਾ ਹੋਵੇਗਾ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ, ਕਿਧਰੇ ਮੰਨ ਲਵੇ ਤੇ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਸਾਹਿਬ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ, ਭਰਮ ਦੇ ਸਾਰੇ ਪੜਦੇ ਉਸਨੇ ਤੋੜ ਦਿੱਤੇ, ਖੋਲ ਦਿੱਤੇ। ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ, ਸੱਚ ਦੇ ਚ ਸੁਰਤ ਜੁੜ ਗਈ ਹੈ, ਗੁਰੂ ਦੀ ਬਖਸ਼ਿਸ਼ ਦੁਆਰਾ ਹੁਣ ਮਨ ਪ੍ਰਭੂ ਨੂੰ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਮਨ ਸਾਡਾ ਭਰਾ ਨੂੰ ਭਰਾ ਕਰਕੇ ਮੰਨ ਲੈਂਦਾ, ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ, ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ, ਪਤੀ ਨੂੰ ਪਤੀ ਕਰਕੇ ਮੰਨ ਲੈਂਦਾ। ਬਸ ਇੱਕੋ ਹੀ ਮਨ ਹੈ ਜੋ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ। ਇਹ ਸਤਸੰਗ ਇਸ ਵਾਸਤੇ, ਸਾਧਨਾ ਇਸ ਵਾਸਤੇ, ਜਿਵੇਂ ਬਾਕੀ ਧਨ ਨੂੰ ਇਸਨੇ ਧਨ ਕਰਕੇ ਮੰਨ ਲਿਆ, ਪਰਿਵਾਰ ਨੂੰ ਇਸਨੇ ਪਰਿਵਾਰ ਕਰਕੇ ਮੰਨ ਲਿਆ, ਇਹ ਨਿਰੰਕਾਰ ਨੂੰ ਵੀ ਨਿਰੰਕਾਰ ਕਰਕੇ ਜੋ ਹੈ ਮੰਨ ਲਵੇ। ਤੋ ਸਾਹਿਬ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ, ਸਾਡਾ ਮਨ ਹੁਣ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਸਤਿਗੁਰ ਸਾਰਿਆਂ ਤੇ ਇਸ ਤਰ੍ਹਾਂ ਦੀ ਰਹਿਮਤ ਕਰਨ, ਸਾਰਿਆਂ ਦੇ ਹਿਰਦੇ ਚੋਂ ਅਰਦਾਸ ਨਿਕਲੇ। ਨਾਮ ਕੋਈ ਦੇ ਨਹੀਂ ਸਕਦਾ, ਜਦੋਂ ਅਰਦਾਸ ਨਿਕਲੇਗੀ ਪ੍ਰਭੂ ਨੇ ਝੋਲੀ ਚ ਪਾ ਦੇਣਾ। ਇਸ ਤਰ੍ਹਾਂ ਦੀ ਗਹਿਰੀ ਅਰਦਾਸ ਅੰਦਰੋਂ ਨਿਕਲੇਗੀ। ਸਾਰਿਆਂ ਦਾ ਧੰਨਵਾਦ। ਬੁੱਲ ਚੁੱਕਦੀ